ਤਨਾਸਰੀ ਮਹਿਲਾ ਪੰਜਵਾਂ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂ ਕੈ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ ਸ਼ਰਣੀ ਪਾਵਨ ਨਾਮ ਤੇ ਆਵਨ ਸਹਿਜ ਸਮਾਵਨ ਸੰਗ ਰਹਾਉ ਜਨ ਕੇ ਚਰਨ ਵਸੈ ਮਿਰਹਿ ਰੈ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕੈ ਸੁਖ ਏਹੀ ਬੇਸ਼ੁਮਾਰ ਅਥਾਇ ਅਗਨਤ ਅਤੁਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੁਲੈ ਪਰਮ ਸਤਿਕਾਰਯੋਗ ਛਤਰ ਚਵਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਤਸੰਗ ਜੀਓ ਵਡਭਾਗੇ ਹਾਂ ਅਸੀਂ ਸਾਰੇ ਜਿਨ੍ਹਾਂ ਨੂੰ ਸਾਹਿਬਾਂ ਦੀ ਪਾਵਨ ਗੋਦ ਅੰਦਰ ਬੈਠ ਕਰਕੇ ਗੁਰਬਾਣੀ ਸ਼ਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਆਓ ਸਤਿਗੁਰੂ ਪਾਤਸ਼ਾਹ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਅਸੀਸ ਦੇ ਨਾਲ ਸਾਂਝ ਕਰੀਏ ਜੀ। ਕੋਈ ਵੀ ਰਸਨਾ ਵਾਂਝੀ ਨਾ ਰਹੇ, ਪਿਆਰ ਅਤੇ ਸਤਿਕਾਰ ਦੇ ਨਾਲ ਦਿਓ ਅਸੀਸ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਕੀਰਤਨ ਦੇ ਅੰਦਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਜੋ ਆਪ ਜੀ ਨੇ ਸ਼ਰਵਣ ਕੀਤੀਆਂ ਨੇ, ਉੱਥੋਂ ਆਪ ਜੀ ਨੂੰ ਅੰਦਾਜ਼ਾ ਲੱਗ ਹੀ ਗਿਆ ਹੋਏਗਾ ਕਿ ਅੱਜ ਕੋਈ ਦਿਹਾੜਾ ਹੋਏਗਾ ਛੇਵੇਂ ਪਾਤਸ਼ਾਹ ਦੇ ਸੰਬੰਧ ਦੇ ਅੰਦਰ, ਜਿਸ ਦੇ ਪਰਥਾਏ ਭਾਈ ਗੁਰਦਾਸ ਜੀ ਹੋਰਾਂ ਦੀ ਵਾਰਾਂ ਦੇ ਵਿੱਚੋਂ ਸ਼ਬਦ ਜਿਹੜੇ ਨੇ ਪੌੜੀਆਂ ਦੀ ਸਾਂਝ ਜਿਹੜੀ ਹੈ ਉਹ ਕੀਤੀ ਗਈ ਹੈ। ਅੱਜ ਅਸੀਂ ਸਾਰੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਮਨਾ ਰਹੇ ਹਾਂ ਔਰ ਗੁਰਤਾ ਗੱਦੀ ਦਿਵਸ ਦੇ ਸੰਬੰਧ ਦੇ ਅੰਦਰ ਹੀ ਜੋ ਪੀਰੀ ਅਤੇ ਮੀਰੀ ਦਾ ਸਿਧਾਂਤ ਹੈ ਉਸ ਨੂੰ ਅਸੀਂ ਗੁਰਬਾਣੀ ਦੀ ਰੋਸ਼ਨੀ ਦੇ ਵਿੱਚੋਂ ਸਮਝਣ ਦਾ ਯਤਨ ਕਰਾਂਗੇ ਕਿ ਜੋ ਕੁਝ ਅੱਜ ਤੱਕ ਸਾਡੇ ਤਾਈਂ ਪਹੁੰਚਾਰਿਆ ਗਿਆ ਸਾਨੂੰ ਦੱਸਿਆ ਗਿਆ ਕਿ ਉਹ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਖਰਾ ਉਤਰਦਾ ਵੀ ਹੈ ਕਿ ਅਸੀਂ ਸੁਣੀ ਸੁਣਾਈ ਗੱਲ ਅੱਜ ਤੱਕ ਮੰਨਦੇ ਆ ਰਹੇ ਹਾਂ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਾਰੰਭ ਦੇ ਵਿੱਚ ਇਸੇ ਕਰਕੇ ਧਨਾਸਰੀ ਰਾਗ ਦੇ ਵਿੱਚੋਂ ਆਪ ਜੀ ਨੂੰ ਸ਼ਬਦ ਸ਼ਰਵਣ ਕਰਵਾਇਆ ਗਿਆ। ਠਾਕੁਰ ਗਾਈਐ ਆਤਮ ਰੰਗ, ਠਾਕੁਰ ਦਾ ਅਰਥ ਹੈ ਮਾਲਕ, ਆਤਮ ਦਾ ਇੱਥੇ ਅਰਥ ਹੈ ਮਨ, ਕਿ ਜੇ ਮਾਲਕ ਨੂੰ ਗਾਉਣਾ ਹੈ ਤੇ ਮਨੋ ਗਾਣਾ ਕਰ, ਇਕੱਲਾ ਜ਼ਬਾਨ ਨਾਲ ਕਹਿਣ ਨਾਲ ਗੱਲ ਨਹੀਂ ਬਣਨੀ। ਠਾਕੁਰ ਗਾਈਐ ਆਤਮ ਰੰਗ, ਰੰਗ ਦਾ ਅਰਥ ਹੈ ਪਿਆਰ ਵਿੱਚ ਭਿੱਜ ਕੇ, ਜੇ ਮਾਲਕ ਨੂੰ ਗਾਉਣਾ ਚਾਹੁੰਦਾ ਹੈ ਅੰਦਰੋਂ ਭਿੱਜ ਕੇ ਉਸ ਮਾਲਕ ਦੇ ਗੁਣਾਂ ਨੂੰ ਗਾ। ਠਾਕੁਰ ਗਾਈਐ ਆਤਮ ਰੰਗ, ਸ਼ਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ। ਸਹਿਜ ਸਮਾਵਨ ਸੰਗ ਦਾ ਅਰਥ ਕੀ ਹੈ ਵੀ ਜਦੋਂ ਇਹਦੀ ਸ਼ਰਨ ਵਿੱਚ ਅਸੀਂ ਆਵਾਂਗੇ ਸਾਡੇ ਅੰਦਰ ਜਿਹੜਾ ਮਨ ਸਾਡਾ ਡੋਲਦਾ ਉਹ ਇਕਾਗਰਤਾ ਦੇ ਵਿੱਚ ਆਏਗਾ, ਡੋਲੇਗਾ ਨਹੀਂ, ਤੇ ਉਸ ਮਨ ਦੇ ਨਾ ਡੋਲਣ ਕਰਕੇ ਫਿਰ ਸਾਡਾ ਮਨ ਜਿਹੜਾ ਉਹ ਗੁਰੂ ਦੇ ਸ਼ਬਦ ਨਾਲ ਗਿੱਜ ਜਾਏਗਾ, ਇਹਦੇ ਵਿੱਚ ਭਿੱਜ ਜਾਏਗਾ, ਇਹਦੇ ਨਾਲ ਇੱਕਮਿੱਕ ਹੋ ਜਾਏਗਾ, ਫਿਰ ਸਾਨੂੰ ਸੱਜੇ ਖੱਬੇ ਭਟਕਣ ਦੀ ਜ਼ਰੂਰਤ ਨਹੀਂ ਪਏਗੀ। ਉਹੀ ਅਡੋਲਤਾ ਛੇਵੇਂ ਪਾਤਸ਼ਾਹ ਦੇ ਜੀਵਨ ਦੇ ਵਿੱਚ ਭਾਈ ਗੁਰਦਾਸ ਜੀ ਹੋਰਾਂ ਨੇ ਹੁਣੇ ਜਿਹੜਾ ਅਸੀਂ ਸ਼ਰਵਣ ਕੀਤਾ ਵੀ 26 ਨੰਬਰ ਵਾਰ ਤੇ 24 ਨੰਬਰ ਪੌੜੀ, ਵੀ ਧੰਨ ਗੁਰੂ ਸੱਚੇ ਪਾਤਸ਼ਾਹ ਅਤੋਲ ਨੇ, ਅਤੋਲਾ ਉਹਨਾਂ ਨੂੰ ਤੋਲਿਆ ਨਹੀਂ ਜਾ ਸਕਦਾ। ਅਡੋਲਾ ਜਿਹੜੇ ਅਖੀਰੀ ਸ਼ਬਦ ਜਿਹੜੇ ਭਾਈ ਸਾਹਿਬ ਨੇ ਵਰਤੇ ਉਹ ਬਹੁਤ ਕਮਾਲ ਦੇ ਨੇ, ਅਡੋਲਾ ਉਹ ਡੋਲਦੇ ਵੀ ਨਹੀਂ, ਕਿਉਂਕਿ ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹ ਅਡੋਲਾ, ਉਹ ਮਾਲਕ ਕਿਸੇ ਦੇ ਡੁਲਾਇਆ ਡੋਲਦਾ ਨਹੀਂ। ਤੇ ਉਸ ਮਾਲਕ ਦੇ ਬਾਰੇ ਜਦੋਂ ਅਸੀਂ ਪੀਰੀ ਤੇ ਮੀਰੀ ਦੇ ਸਿਧਾਂਤ ਦੀ ਗੱਲ ਕਰਦੇ ਹਾਂ ਉੱਥੇ ਸਾਨੂੰ ਭੁਲੇਖਾ ਪੈ ਜਾਂਦਾ। ਸ਼ਬਦ ਸਾਡੇ ਵਿੱਚ ਪ੍ਰਚਲਿਤ ਨੇ, ਮੁੱਖ ਤੌਰ ਤੇ ਸ਼ਬਦ ਤੇ ਇਸ ਤਰੀਕੇ ਨਾਲ ਲਿਆ ਜਾਂਦਾ, ਮੀਰੀ ਤੇ ਪੀਰੀ ਕਰਕੇ ਪ੍ਰਚਾਰਿਆ ਜਾਂਦਾ, ਮੀਰੀ ਪਹਿਲਾਂ ਤੇ ਪੀਰੀ ਬਾਅਦ ਦੇ ਵਿੱਚ ਪ੍ਰਚਾਰੀ ਗਈ, ਪਰ ਪੀਰੀ ਪਹਿਲਾਂ ਤੇ ਮੀਰੀ ਬਾਅਦ ਦੇ ਵਿੱਚ। ਕਿਉਂਕਿ ਦੇਖੋ ਜਦੋਂ ਅਸੀਂ ਸ਼ਬਦ ਸਾਡੇ ਚ ਪ੍ਰਚਲਿਤ ਹੋਏ, ਸੰਤ ਸਿਪਾਹੀ ਭਗਤੀ ਤੇ ਸ਼ਕਤੀ, ਇੱਦਾਂ ਹੀ ਜਦੋਂ ਆਪਾਂ ਧਰਮ ਤੇ ਰਾਜਨੀਤੀ ਦੀ ਗੱਲ ਕਰਦੇ ਹਾਂ ਪਹਿਲਾਂ ਸ਼ਬਦ ਆਉਂਦਾ ਧਰਮ, ਉਸ ਤੋਂ ਬਾਅਦ ਆਉਂਦਾ ਰਾਜਨੀਤੀ। ਇੰਨਾ ਕੇ ਸ਼ਬਦ ਨੂੰ ਪ੍ਰਚਾਰਿਆ ਗਿਆ ਵੀ ਰਾਜਨੀਤੀ ਇੰਨੀ ਕੁ ਹਾਵੀ ਹੋ ਗਈ ਵੀ ਧਰਮ ਦੀ ਸਾਡੀ ਜ਼ਿੰਦਗੀ ਵਿੱਚੋਂ ਜ਼ਰੂਰਤ ਹੀ ਖਤਮ ਕਰ ਦਿੱਤੀ ਗਈ, ਵੀ ਸਾਨੂੰ ਧਰਮ ਦੀ ਕੋਈ ਜ਼ਰੂਰਤ ਨਹੀਂ, ਸਾਨੂੰ ਤੇ ਬਸ ਰਾਜਨੀਤੀ ਹੋ ਚਾਹੀਦੀ ਹੈ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਜਦੋਂ ਉਹਨਾਂ ਨੂੰ 1606 ਦੇ ਵਿੱਚ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ, ਤੇ ਉਸ ਸਮੇਂ ਕਈ ਲਿਖਾਰੀਆਂ ਨੇ ਤੇ ਇਸ ਰੂਪ ਦੇ ਵਿੱਚ ਲਿਖਿਆ ਵੀ ਬਾਅਦ ਦੇ ਵਿੱਚ ਉਹਨਾਂ ਨੇ ਇਹ ਜ਼ਿੰਮੇਵਾਰੀ ਸੰਭਾਲੀ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਗ੍ਰਿਫਤਾਰੀ ਤੋਂ ਪਹਿਲਾਂ ਇਹ ਸਾਰੀ ਵਿਉਂਤ ਬਣ ਚੁੱਕੀ ਸੀ, ਇਹਦੇ ਵਿੱਚ ਕੋਈ ਸ਼ੰਕਾ ਕਰਨ ਦੀ ਜ਼ਰੂਰਤ ਨਹੀਂ। ਵੀ ਬੰਦਾ ਸੋਚੇ ਵੀ ਜਿਵੇਂ ਮੱਖਣ ਸ਼ਾਹ ਦੀ ਕਹਾਣੀ ਜਿਹੜੀ ਹੈ ਉਹ ਸਾਡੇ ਵਿੱਚ ਪ੍ਰਚਾਰੀ ਗਈ, ਵੀ ਇਸ ਤਰੀਕੇ ਨਾਲ ਉਹਨਾਂ ਨੇ ਜਾ ਕੇ ਗੁਰੂ ਨੂੰ ਲੱਭਿਆ। ਗੁਰੂ ਦੀ ਪਹਿਲਾਂ ਹੀ ਪਹਿਲੇ ਪਾਤਸ਼ਾਹ ਤੋਂ ਪਲੈਨਿੰਗਾਂ ਚੱਲਦੀਆਂ ਆਈਆਂ ਕਿ ਅੱਗੇ ਕਿਹਨੇ ਇਹ ਜ਼ਿੰਮੇਵਾਰੀ ਸੰਭਾਲਣੀ ਹੈ, ਕੋਈ ਭੁਲੇਖਾ ਨਹੀਂ ਰੱਖਿਆ ਵੀ ਬੰਦੇ ਨੂੰ ਪਤਾ ਹੀ ਨਾ ਲੱਗੇ, ਸਿੱਖ ਉਲਝਦੇ ਰਹਿਣ ਵੀ ਅੱਗੇ ਕੌਣ ਗੁਰੂ ਹੋਏਗਾ। ਜਿਵੇਂ ਇੱਕ ਵਾਰ ਭਾਈ ਸਾਹਿਬ ਪੜ੍ਹ ਰਹੇ ਸੀ ਉਹਦੇ ਵਿੱਚ ਵੀ ਪੁੱਛਣ ਸਿੱਖ ਅਰਦਾਸ ਕਰ, ਚੌ ਮਹਿਲਾਂ ਤੱਕ ਦਰਸ਼ ਨਿਹਾਰੀ, ਵੀ ਸਿੱਖ ਪੁੱਛਦੇ ਨੇ ਅਰਦਾਸ ਕਰਦੇ ਨੇ ਵੀ ਸਤਿਗੁਰੂ 6 ਮਹਿਲਾਂ ਦੇ ਤੇ ਦਰਸ਼ਨ ਹੋ ਗਏ, ਵੀ ਅੱਗੇ ਕਿੰਨੇ ਗੁਰੂ ਹੋਣਗੇ। ਤੇ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਭਾਈ ਗੁਰਦਾਸ ਜੀ ਨੇ, ਯੁਗ ਯੁਗ ਸਤਿਗੁਰ ਧਰੇ ਅਵਤਾਰੀ। ਲੋਕਾਂ ਨੇ ਇਹਦਾ ਅਰਥ ਲੈ ਲਿਆ ਵੀ ਹਰੇਕ ਯੁਗ ਦੇ ਵਿੱਚ ਅਵਤਾਰ ਧਾਰਨ ਕਰਕੇ ਆਏਗਾ, ਜਦੋਂ ਕਿ ਯੁਗ ਦਾ ਅਰਥ ਹੁੰਦਾ ਹੈ ਦੋ। ਜਦੋਂ ਆਪਾਂ ਭੱਟਾਂ ਦੇ ਸਵਈਏ ਪੜ੍ਹਦੇ ਹਾਂ ਨਾ, ਉੱਥੇ ਬੇਨਤੀ ਦੇ ਰੂਪ ਦੇ ਵਿੱਚ ਜਦੋਂ ਸ਼ਬਦ ਲਿਖਿਆ ਹੈ ਯੁਗ ਜੋਰ ਕਰ, ਦੋਵੇਂ ਹੱਥ ਜੋੜ ਕੇ 2+2 ਦੀ ਉੱਥੇ ਗੱਲ ਹੈ, ਨਾ ਕਿ ਹਰੇਕ ਯੁੱਗ ਦੇ ਵਿੱਚ ਅਵਤਾਰ ਧਾਰਨ ਕਰਨ ਦੀ ਗੱਲ ਹੈ, ਇਹ ਸਾਨੂੰ ਸਮਝ ਲੈਣਾ ਚਾਹੀਦਾ। ਪਰ ਕਿਉਂਕਿ ਜਿਨ੍ਹਾਂ ਨੇ ਦੇਹਧਾਰੀ ਪ੍ਰਥਾ ਚਲਾਉਣੀ ਹੈ ਉਹਨਾਂ ਨੇ ਤੇ 16ਵੀਂ ਪੀੜ੍ਹੀ 17ਵੀਂ 14ਵੀਂ ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਤੁਰੀਆਂ ਹੋਈਆਂ ਨੇ, ਪਰ ਗੁਰਮਤ ਦੇ ਅੰਦਰ ਇਹਨਾਂ ਪੀੜ੍ਹੀਆਂ ਦਾ ਜਿਹੜਾ ਕੋਈ ਵੀ ਮਹੱਤਵ ਨਹੀਂ। ਹੁਣ ਜਦੋਂ 6ਵੇਂ ਪਾਤਸ਼ਾਹ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੰਭਾਲਦੇ ਨੇ, ਉਹ ਵਿਖੜੇ ਪਿੰਡਿਆਂ ਦੇ ਅੰਦਰ ਜਦੋਂ ਕਹਿਣ ਲੱਗੇ ਵੀ ਬਾਬਾ ਬੁੱਢਾ ਜੀ, ਕਿਉਂਕਿ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਦੋਵੇਂ ਐਸੇ ਗੁਰਸਿੱਖ ਨੇ ਜਿਨ੍ਹਾਂ ਦਾ ਸੰਸਕਾਰ ਵੀ 6ਵੇਂ ਪਾਤਸ਼ਾਹ ਨੇ ਆਪਣੇ ਹੱਥੀਂ ਕੀਤਾ। ਬਾਬਾ ਬੁੱਢਾ ਜੀ ਕਹਿਣ ਲੱਗੇ, ਜਦੋਂ ਸਾਖੀਕਾਰ ਲਿਖਦਾ ਵੀ ਉਹਨਾਂ ਨੂੰ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਦੇਣ ਲੱਗੇ, ਫਿਰ ਸੇਲੀ ਟੋਪੀ ਤੇ ਹੋਰ ਜਿਹੜੇ ਕੁਝ ਜ਼ਰੂਰੀ ਸਮਾਨ ਸੀ ਉਹ ਦੇਣ ਦਾ ਜਦੋਂ ਯਤਨ ਕੀਤਾ ਵੀ ਗੁਰੂ ਸਾਹਿਬ ਨੇ ਕਿਹਾ ਵੀ ਇਹ ਟੋਪੀ ਨਹੀਂ ਹੁਣ ਮੈਂ ਪਹਿਨਣੀ, ਮੈਂ ਤੇ 2 ਤਲਵਾਰਾਂ ਪਾਵਾਂਗਾ। ਇੱਥੇ ਥੋੜਾ ਧਿਆਨ ਦੇ ਕੇ ਸਮਝਣ ਦਾ ਯਤਨ ਕਰਿਓ, ਕਿਉਂਕਿ ਸਾਨੂੰ ਬੜਾ ਚਿਰ ਹੋ ਗਿਆ ਇਹ ਚੀਜ਼ਾਂ ਸੁਣਦਿਆਂ ਨੂੰ, ਗੁਰਮਤ ਦੇ ਅੰਦਰ ਸੇਲੀ ਟੋਪੀ ਦਾ ਕੋਈ ਆਧਾਰ ਨਹੀਂ। ਗੁਰਬਾਣੀ ਦਾ ਇਹ ਫੈਸਲਾ ਵੀ ਕੁੱਲਾਂ ਦਿੰਦੇ ਬਾਵਲੇ ਲੈਂਦੇ ਵੱਡੇ ਨਿਲੱਜ, ਚੂਹਾ ਖੱਡ ਨਾ ਮਾਵਈ ਤਿੱਕਲ ਬੰਨੈ ਛੱਜ। ਮਹਾਰਾਜ ਨੇ ਉਹਨੂੰ ਬਾਣੀ ਦੇ ਵਿੱਚ ਲਿਖਿਆ ਝੱਲਾ ਲਿਖਿਆ ਬਾਵਲੇ, ਕੁੱਲਾਂ ਦਿੰਦੇ ਬਾਵਲੇ, ਵੀ ਜਿਹੜੇ ਇੱਦਾਂ ਦੀ ਜ਼ਿੰਮੇਵਾਰੀ ਕਿਸੇ ਨੂੰ ਸੋਚਦੇ ਨੇ ਨਾ ਵੀ ਟੋਪੀ ਦੇ ਕੇ ਪਹਿਨਾਈ ਜਾ ਜਾਂਦੀ ਹੈ ਜਾਂ ਆ ਜਾਂਦੀ ਹੈ ਇੱਦਾਂ ਇਹ ਜ਼ਿੰਮੇਵਾਰੀ, ਕਹਿੰਦੇ ਉਹ ਵਿਚਾਰੇ ਪਾਗਲ ਨੇ, ਉਹਨਾਂ ਨੂੰ ਸਮਝ ਨਹੀਂ ਕੁੱਲਾਂ ਦਿੰਦੇ ਬਾਵਲੇ, ਤੇ ਅੱਗੇ ਲੈਣ ਵਾਲਾ ਕੌਣ ਹੈ? ਕਹਿੰਦਾ ਕਿ ਲੈਂਦੇ ਵੱਡੇ ਨਿਲੱਜ, ਉਹ ਵੀ ਬਸ਼ਰਮ ਹੈ ਜਿਹੜਾ ਲੈਣ ਵਾਲਾ। ਤੇ ਗੁਰਮਤ ਦੇ ਅੰਦਰ ਇਹ ਟੋਪੀ ਦਾ ਕੋਈ ਮਹੱਤਵ ਨਹੀਂ, ਗੁਰਮਤ ਦੇ ਅੰਦਰ ਦਸਤਾਰ ਦੀ ਮਹੱਤਤਾ ਹੈ। ਤੇ ਜਦੋਂ ਕਹਿਣ ਲੱਗੇ ਬਈ ਉਹਨਾਂ ਨੇ ਕਿਰਪਾਨ ਦੀ ਮੰਗ ਕੀਤੀ, ਇਹ ਸਾਖੀਕਾਰ ਲਿਖਦਾ, ਤੇ ਜਦੋਂ ਬਾਬਾ ਬੁੱਢਾ ਜੀ ਨੇ ਕਿਰਪਾਨ ਪਾਈ ਛੇਵੇਂ ਪਾਤਸ਼ਾਹ ਦੇ ਤੇ ਉਹ ਭੁਲੇਖੇ ਦੇ ਨਾਲ ਕਹਿਣ ਲੱਗੇ ਕਿਰਪਾਨ ਜਿਹੜੀ ਸੀ ਉਹ ਸੱਜੇ ਪਾਸੇ ਨੂੰ ਖੱਬੇ ਪਾਸੇ ਤੋਂ ਸੱਜੇ ਪਾਸੇ ਨੂੰ ਪੈ ਗਈ। ਹੁਣ ਤੁਸੀਂ ਦੇਖੋ ਵੀ ਬਾਬਾ ਬੁੱਢਾ ਜੀ ਉਹ ਸ਼ਖਸੀਅਤ ਨੇ ਜਿਨ੍ਹਾਂ ਨੂੰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਪਹਿਲੇ ਗ੍ਰੰਥੀ ਹੋਣ ਦਾ ਮਾਣ ਬਖਸ਼ਦੇ ਨੇ। ਸੁਚੇਤਾ ਜ਼ਿੰਦਗੀ ਦੇ ਅੰਦਰ ਕਿੰਨੀ ਹੋਏਗੀ? ਅੱਜ ਤੇ ਜੀਵਨ ਦੇ ਅੰਦਰ ਕੋਈ ਤਜਰਬਾ ਨਹੀਂ, ਕੋਈ ਪੜ੍ਹਾਈ ਨਹੀਂ, ਕੁਛ ਨਹੀਂ, ਬਸ ਉਹਨੂੰ ਸਿਰਫ ਜਪਜੀ ਸਾਹਿਬ ਦਾ ਪਾਠ ਆਉਣਾ ਚਾਹੀਦਾ, ਉਹ ਗ੍ਰੰਥੀ ਲੱਗ ਜਾਂਦਾ। ਕਿੰਨਾ ਤਜਰਬਾ ਹੋਏਗਾ ਸਤਿਗੁਰੂ ਦੇ ਸਾਹਮਣੇ ਪਹਿਲੇ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਦਾ, ਕਿਤੇ ਜਾ ਕੇ ਚੋਣ ਕੀਤੀ ਗੁਰੂ ਸਾਹਿਬ ਨੇ ਵੀ ਇਹ ਗ੍ਰੰਥੀ ਬਣਨ ਦੇ ਯੋਗ ਨੇ, ਇਹਨਾਂ ਨੂੰ ਇਹ ਸੇਵਾ ਸੰਭਾਲੀ ਜਾ ਸਕਦੀ ਹੈ। ਤੇ ਸਾਖੀਕਾਰ ਉਹਨਾਂ ਨੂੰ ਦੱਸ ਰਿਹਾ ਵੀ ਭੁਲੇਖਾ ਪੈ ਗਿਆ ਵੀ ਉਹਨਾਂ ਨੇ ਕਿਰਪਾਨ ਤੇ ਸੱਜੇ ਤੋਂ ਖੱਬੇ ਪਾਸੇ ਨੂੰ ਪਾਣੀ ਸੀ ਪਰ ਉਹਨਾਂ ਨੇ ਖੱਬੇ ਤੋਂ ਸੱਜੇ ਪਾਸੇ ਨੂੰ ਪਾ ਦਿੱਤੀ। ਜਦੋਂ ਕੱਢਣ ਲੱਗੇ ਤੇ ਗੁਰੂ ਸਾਹਿਬ ਕਹਿਣ ਲੱਗੇ ਵੀ ਰਹਿਣ ਦੇ ਭਾਈ ਇੱਕ ਹੋਰ ਪਾ, ਤੇ ਉੱਥੇ ਕਹਿਣ ਲੱਗੇ ਢਾਡੀ ਆਏ ਹੋਏ ਸੀ, ਢਾਡੀ ਅਬਦੁਲ ਤੇ ਨਥਮਲ, ਤੇ ਉਹਨਾਂ ਨੇ ਵਾਰ ਗਾਈ ਗੁਰੂ ਸਾਹਿਬ ਦੇ ਪ੍ਰਤੀ, ਦੋ ਤਲਵਾਰੀ ਵੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟ ਗੜ੍ਹ, ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਲ। ਕਹਿਣ ਲੱਗੇ ਵੀ ਉਹਨਾਂ ਦੇ ਨਾਲ ਇਸ ਤਰੀਕੇ ਨਾਲ ਸਿਪਾਹੀ ਨੇ, ਹਿੰਮਤ ਦੀ ਗੱਲ ਕਰਦੇ ਨੇ, ਨਾਲ ਸਿਪਾਹੀ ਨੀਲ ਨਲ। ਤੇ ਇਸ ਤਰੀਕੇ ਨਾਲ ਜਦੋਂ ਇਹ ਗੱਲ ਕੀਤੀ ਤੇ ਅਖੀਰ ਵਿੱਚ ਲਿਖਿਆ, ਕਹਿਣ ਲੱਗੇ ਪੱਗ ਤੇਰੀ ਕੀ ਜਹਾਂਗੀਰ ਦੀ, ਵੀ ਦਸਤਾਰ ਤੇ ਸਤਿਗੁਰੂ ਤੇਰੀ ਹੈ, ਕਿਸੇ ਹੋਰ ਦੀ ਨਹੀਂ। ਹੁਣ ਇੱਥੇ ਰੁਕੀਏ ਆਪਾਂ ਥੋੜਾ ਜਿਹਾ, ਹੁਣ ਗਿਣਤੀ ਕਰੋ। ਅਸੀਂ ਤੇ ਅੱਜ ਤੱਕ ਇਹੋ ਹੀ ਸੁਣਦੇ ਆਏ ਹਾਂ ਵੀ ਦੋ ਤਲਵਾਰਾਂ ਪਾਈਆਂ ਨੇ, ਇੱਕ ਮੀਰੀ ਦੀ ਤੇ ਇੱਕ ਪੀਰੀ ਦੀ। ਹੁਣ ਗਿਣਤੀ ਕਰਿਓ ਵੀ ਦੋ ਤਲਵਾਰੀ ਵੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਕਿੰਨੀ ਹੋ ਗਈਆਂ ਜੀ? ਪੰਜ ਹੋ ਗਈਆਂ। ਤੇ ਅਸੀਂ ਤੇ ਦੋ ਸੁਣਦੇ ਆਏ ਹਾਂ। ਕੇਵਲ ਢਾਡੀ ਨਥ ਅਬਦੁੱਲ ਤੋਂ ਬਿਨਾਂ ਹੋਰ ਕਿਸੇ ਵੀ ਲਿਖਤ ਦੇ ਵਿੱਚ ਜਿਹੜਾ ਇਸ ਗੱਲ ਦਾ ਜ਼ਿਕਰ ਨਹੀਂ ਮਿਲਦਾ ਵੀ ਉਹਨਾਂ ਨੇ ਇਸ ਤਰੀਕੇ ਨਾਲ ਦੋ ਤਲਵਾਰਾਂ ਪਹਿਨੀਆਂ। ਗੱਲ ਸਮਝਣੀ ਪਏਗੀ, ਕਿਉਂਕਿ ਜੇ ਨਹੀਂ ਸਮਝਾਂਗੇ ਫਿਰ ਭੁਲੇਖੇ 'ਚ ਪੈ ਜਾਂਗੇ। ਤੁਸੀਂ ਆਪ ਗਿਣ ਲਓ, ਦੇਖ ਲਓ ਪੰਜ ਹੋ ਗਈਆਂ। ਆਪਾਂ ਇਸੇ ਨੂੰ ਆਧਾਰ ਬਣਾ ਕੇ ਅੱਜ ਤੱਕ ਗੱਲ ਕਰਦੇ ਆਏ ਹਾਂ ਨਾ ਵੀ ਉਹਨਾਂ ਨੇ ਦੇਖੋ ਜੀ ਦੋ ਤਲਵਾਰਾਂ ਪਾਈਆਂ, ਪਰ ਇੱਥੇ ਤੇ ਗਿਣਤੀ ਪੰਜ ਹੋ ਰਹੀ ਹੈ। ਇੱਕ ਅਜਮਤ ਦੀ ਵੀ ਹੈ, ਇੱਕ ਰਾਜ ਦੀ ਵੀ ਹੈ, ਤੇ ਇੱਕ ਵਜ਼ੀਰ ਦੀ ਰਾਖੀ ਵਾਸਤੇ ਵੀ ਹੈ। ਗੁਰਮਤ ਦਾ ਜਿਹੜਾ ਫਲਸਫਾ ਹੈ ਪੀਰੀ ਤੇ ਮੀਰੀ ਵਾਲਾ, ਇਹ ਕੇਵਲ ਛੇਵੇਂ ਪਾਤਸ਼ਾਹ ਤੋਂ ਸ਼ੁਰੂ ਨਹੀਂ ਹੁੰਦਾ, ਪਹਿਲਾਂ ਇਹ ਸਮਝ ਲਈਏ। ਕਿਰਪਾਨ ਤੇ ਇੱਕੋ ਹੀ ਪਾਈ ਜਾਂਦੀ ਹੈ, ਤੇ ਉਹ ਕਿਰਪਾਨ ਦਾ ਮਕਸਦ ਵੀ ਗੁਰੂ ਨੇ ਸਮਝਾਇਆ ਸੀ, ਕਿਰਪਾ ਪਲੱਸ ਆਨ, ਇਹ ਮਜ਼ਲੂਮ ਦੀ ਰੱਖਿਆ ਵਾਸਤੇ ਹੈ ਔਰ ਅਣਖ ਦਾ ਪ੍ਰਤੀਕ ਹੈ। ਕਿਰਪਾ ਪਲੱਸ ਆਨ, ਅਣਖ ਗੈਰਤ ਇੱਜ਼ਤ ਦਾ ਪ੍ਰਤੀਕ ਵੀ ਹੈ ਵੀ ਕਿਸੇ ਗਰੀਬ ਤੇ ਜ਼ੁਲਮ ਹੁੰਦਾ ਹੋਏ ਇਹਦੇ ਨਾਲ ਰੋਕਿਆ ਜਾਏ। ਹੁਣ ਜਦੋਂ ਅਸੀਂ ਇਹ ਗੱਲ ਪ੍ਰਚਾਰੀ ਗਈ ਵੀ ਇਹ ਤੇ ਛੇਵੇਂ ਪਾਤਸ਼ਾਹ ਨੇ ਜਿਹੜਾ ਮੀਰੀ ਪੀਰੀ ਦਾ ਸਿਧਾਂਤ ਹੈ ਇਹ ਛੇਵੇਂ ਪਾਤਸ਼ਾਹ ਨੇ ਸ਼ੁਰੂ ਕੀਤਾ, ਉੱਥੇ ਸਾਨੂੰ ਭੁਲੇਖਾ ਪੈ ਗਿਆ। ਇਹੋ ਹੀ ਗੱਲ ਜਿਹੜੇ ਭਾਈ ਸਾਹਿਬ ਵਾਰ ਦੇ ਵਿੱਚ ਪੜ੍ਹ ਰਹੇ ਸੀ ਨਾ, ਲੋਕਾਂ ਨੇ ਸਵਾਲ ਤਾਂ ਹੀ ਕੀਤੇ ਸੀ ਵੀ ਧਰਮਸ਼ਾਲ ਕਰ ਬਹੀਂ ਦਾ ਇੱਕ ਥਾਂ ਨਾ ਟਿਕਾ ਟਿਕਾਇਆ, ਪਾਤਸ਼ਾਹ ਘਰ ਆਮਦੇ ਗੜ ਚੜ੍ਹਿਆ ਪਾਤਸ਼ਾਹ ਚੜ੍ਹਾਇਆ। ਇਹ ਸਵਾਲ ਤਾਂ ਹੀ ਪੈਦਾ ਹੋਏ ਸੀ, ਕਿਉਂਕਿ ਇਹ ਸਵਾਲ ਵੀ ਤੁਸੀਂ ਧਿਆਨ ਨਾਲ ਜਦੋਂ ਦੇਖੋਗੇ ਨਾ, ਇਹ ਉਹਨਾਂ ਲੋਕਾਂ ਦੇ ਸਵਾਲ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਫਲਸਫੇ ਨੂੰ ਬਿਲਕੁਲ ਵੀ ਸਮਝਿਆ ਨਹੀਂ ਸੀ। ਹੁਣ ਦੇਖੋ ਪਹਿਲੇ ਪਾਤਸ਼ਾਹ ਦੀ ਉਹ ਗੱਲ ਕਰ ਲਓ, ਸਭ ਤੋਂ ਵੱਧ ਪ੍ਰਚਾਰਕ ਦੌਰੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ, ਤੇ ਉਸ ਤੋਂ ਬਾਅਦ ਜੇ ਸਭ ਤੋਂ ਲੰਮੇ ਪ੍ਰਚਾਰਕ ਦੌਰੇ ਕੀਤੇ ਨੇ ਉਹ ਛੇਵੇਂ ਪਾਤਸ਼ਾਹ ਨੇ ਕੀਤੇ ਨੇ। ਦੋ ਗੁਰੂ ਸਾਹਿਬਾਨ ਮੁੱਖ ਤੌਰ ਤੇ ਐਸੇ ਨੇ ਜਿਨ੍ਹਾਂ ਨੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਤੇ ਛੇਵੇਂ ਪਾਤਸ਼ਾਹ ਜਿਨ੍ਹਾਂ ਦੇ ਪ੍ਰਚਾਰਕ ਦੌਰੇ ਬੜੇ ਲੰਬੇ ਰਹੇ ਨੇ। ਉਹਨੂੰ ਬੰਦੇ ਨੂੰ ਇਹ ਵੀ ਨਹੀਂ ਪਤਾ ਵੀ ਜਿਹੜਾ ਬੰਦਾ ਇਹ ਸਵਾਲ ਕਰ ਰਿਹਾ ਨਾ ਉਸ ਵੇਲੇ, ਉਹ ਕਹਿੰਦਾ ਵੀ ਧਰਮਸ਼ਾਲ ਗੁਰੂ ਸਾਹਿਬ ਇਕੱਲੇ ਧਰਮਸ਼ਾਲ ਬਣਾ ਕੇ ਨਹੀਂ ਬੈਠੇ। ਇਤਿਹਾਸਕਾਰਾਂ ਨੇ 48,000 ਕਿਲੋਮੀਟਰ ਪੈਦਲ ਯਾਤਰਾ ਦਾ ਜ਼ਿਕਰ ਕੀਤਾ, ਕਿਸੇ ਨੇ 50 ਤੋਂ ਵੱਧ ਵੀ ਕੀਤਾ। ਉਹਨੂੰ ਤਾਂ ਇਹ ਵੀ ਨਹੀਂ ਪਤਾ ਵੀ ਉਹਨਾਂ ਨੇ ਪ੍ਰਚਾਰਕ ਦੌਰੇ ਕੀਤੇ ਨੇ, ਉਹ ਤਾਂ ਕਹਿੰਦਾ ਵੀ ਉੱਥੇ ਸਿਰਫ ਗੁਰਦੁਆਰੇ ਧਰਮਸ਼ਾਲ ਦੇ ਵਿੱਚ ਬੈਠ ਕੇ ਪ੍ਰਚਾਰ ਕਰਦੇ ਸੀ। ਪਰ ਤੁਸੀਂ ਦੇਖੋ ਜਦੋਂ ਪੀਰੀ ਤੇ ਮੀਰੀ ਇਹਨਾਂ ਦੋ ਸ਼ਬਦਾਂ ਦਾ ਜ਼ਿਕਰ ਆਉਂਦਾ, ਇਹ ਪੀਰੀ ਕੀ ਹੈ ਤੇ ਮੀਰੀ ਕੀ ਹੈ, ਇਹ ਦੋਨੋਂ ਹੀ ਸ਼ਬਦ ਫਾਰਸੀ ਦੇ ਨੇ। ਪੀਰੀ ਸ਼ਬਦ ਤੋਂ ਭਾਵ ਹੈ ਜਿਹੜਾ ਅਧਿਆਤਮਕ ਤੌਰ ਤੇ ਅਗਵਾਈ ਕਰੇ, ਧਰਮ ਦੀ ਗੱਲ ਸਮਝਾਏ, ਔਰ ਮੀਰੀ ਕੀ ਹੈ ਅਮੀਰੀ ਸ਼ਬਦ ਤੋਂ ਇਹ ਮੀਰੀ ਸ਼ਬਦ ਜਿਹੜਾ ਹੋਂਦ ਵਿੱਚ ਆਇਆ। ਮੀਰ ਸ਼ਬਦ ਗੁਰਬਾਣੀ ਵਿੱਚ ਵੀ ਵਰਤਿਆ ਗਿਆ ਤੇ ਮੀਰ ਦਾ ਅਰਥ ਹੈ ਰਾਜਨੀਤਿਕ ਤੌਰ ਤੇ ਅਗਵਾਈ ਦੇਣ ਵਾਲਾ। ਹੁਣ ਅੱਜ ਤੱਕ ਦੇ ਜਦੋਂ ਆਪਾਂ ਬਾਬੇ ਨਾਨਕ ਦੇ ਫਲਸਫੇ ਤੋਂ ਪਹਿਲਾਂ ਦੀ ਗੱਲ ਪੜ੍ਹਦੇ ਹਾਂ, ਜੇ ਕੋਈ ਮੀਰ ਬਣਿਆ ਤੇ ਉਹ ਪੀਰ ਨਹੀਂ ਬਣ ਸਕਿਆ ਤੇ ਜੇ ਕੋਈ ਪੀਰ ਬਣਿਆ ਤੇ ਉਹ ਮੀਰ ਨਹੀਂ ਬਣ ਸਕਿਆ, ਜੇ ਉਹ ਪੀਰ ਬਣਿਆ ਤੇ ਉਹਨੇ ਕਿਹਾ ਵੀ ਆਪਣਾ ਘਰ ਬਾਰ ਛੱਡੋ, ਇਹਦੇ ਵਿੱਚ ਕੀ ਰੱਖਿਆ? ਤੇ ਜੇ ਕੋਈ ਮੀਰ ਬਣਿਆ ਉਹਨੇ ਜਿਹੜੇ ਗ੍ਰਸਤੀ ਲੋਕ ਸੀ ਉਹਨਾਂ ਤੇ ਜ਼ੁਲਮ ਕਰਕੇ ਉਹਨਾਂ ਦੀ ਧਨ ਦੌਲਤ ਲੁੱਟੀ, ਉਹਨਾਂ ਦੀ ਅਸਤਮਾ ਲੁੱਟੀਆਂ ਤੇ ਆਪਣਾ ਘਰ ਭਰਨ ਦਾ ਯਤਨ ਕੀਤਾ। ਪਰ ਗੁਰਮਤ ਦੇ ਫਲਸਫੇ ਦੇ ਅੰਦਰ ਇਹ ਦੋਨੋਂ ਚੀਜ਼ਾਂ ਜਿਹੜੀਆਂ ਨੇ ਇਹਨਾਂ ਦਾ ਸੁਮੇਲ ਹੈ। ਨਾ ਇਕੱਲੀ ਪੀਰੀ ਚੱਲ ਸਕਦੀ ਹੈ ਤੇ ਨਾ ਇਕੱਲੀ ਮੀਰੀ ਚੱਲ ਸਕਦੀ ਹੈ, ਦੋਨਾਂ ਦਾ ਸੁਮੇਲ ਹੈ। ਹੁਣ ਜਦੋਂ ਆਪਾਂ ਇਸ ਗੱਲ ਨੂੰ ਗੁਰਬਾਣੀ ਵਿੱਚੋਂ ਸਮਝੀਏ, ਗੁਰੂ ਪਾਤਸ਼ਾਹ ਜਦੋਂ ਬਗਦਾਦ ਦੇ ਦੌਰੇ ਤੇ ਜਾਂਦੇ ਨੇ, ਭਾਈ ਗੁਰਦਾਸ ਦੀ ਵਾਰ ਦੇ ਵਿੱਚ ਜ਼ਿਕਰ ਆਉਂਦਾ, ਉਹ ਲਿਖਦੇ ਨੇ ਕਿ ਫਿਰ ਬਾਬਾ ਗਿਆ ਬਗਦਾਦ ਨੂੰ, ਨੀਲ ਵਸਤਰ ਧਾਰੇ ਬਨਵਾਰੀ, ਆਸਾ ਹੱਥ ਕਿਤਾਬ ਕੱਛ, ਕੂੰਜਾ ਵਾਂਗ ਮੁਸੱਲਾ ਧਾਰੀ। ਹੁਣ ਉੱਥੇ ਜ਼ਿਕਰ ਆਇਆ, ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਆਸਾ। ਆਸਾ ਕਹਿੰਦੇ ਨੇ ਡੰਡੇ ਨੂੰ ਜਿਹੜਾ ਸੋਟਾ ਹੁੰਦਾ, ਵੀ ਗੁਰੂ ਸਾਹਿਬ ਆਪਣੇ ਹੱਥ 'ਚ ਸੋਟਾ ਰੱਖਦੇ ਸੀ, ਉਹ ਨਾਲ ਲਿਆ ਉਹਨਾਂ ਨੇ। ਇਸ ਤੋਂ ਵੀ ਆਪਾਂ ਇਸ ਗੱਲ ਨੂੰ ਇੱਥੇ ਰੱਖ ਕੇ ਜਿਹੜਾ ਗੁਰਮਤ ਦਾ ਮੁੱਢਲਾ ਉਪਦੇਸ਼ ਹੈ ਸਾਧ ਸੰਗਤ, ਉਹਦੇ ਵਿੱਚੋਂ ਸਾਨੂੰ ਪੀਰੀ ਤੇ ਮੀਰੀ ਦੇ ਗੱਲ ਸਮਝ ਪੈ ਜਾਏਗੀ ਵੀ ਇਹ ਗੱਲ ਬਾਬੇ ਨਾਨਕ ਤੋਂ ਹੀ ਤੁਰੀ ਆ ਰਹੀ ਹੈ। ਕਿਵੇਂ? ਜਦੋਂ ਆਪਾਂ ਮੂਲ ਮੰਤਰ ਪੜ੍ਹਦੇ ਹਾਂ ਨਾ, ਮੁੱਢਲਾ ਉਪਦੇਸ਼ ਗੁਰੂ ਗ੍ਰੰਥ ਸਾਹਿਬ ਦਾ ਇੱਕ ਓਅੰਕਾਰ, ਆਪਾਂ ਇਹਦੇ ਅਰਥ ਕਰਦੇ ਹਾਂ ਵੀ ਅਕਾਲ ਪੁਰਖ ਇੱਕ ਹੈ। ਫਿਰ ਜੇ ਉਹ ਇੱਕ ਹੈ ਤੇ ਮੇਰਾ ਇਹਦੇ ਨਾਲ ਕੀ ਮਤਲਬ ਹੈ? ਆਪਾਂ ਇਹ ਕਹਿ ਕੇ ਸਾਰ ਦਿੰਦੇ ਹਾਂ ਵੀ ਅਕਾਲ ਪੁਰਖ ਇੱਕ ਹੈ। ਦੂਜੀ ਆਪਾਂ ਗੱਲ ਕਹਿੰਦੇ ਹਾਂ ਵੀ ਇੱਕ ਦੇ ਨਾਲ ਜੁੜਨਾ ਚਾਹੀਦਾ। ਇੱਕ ਗੱਲ ਹੋਰ ਜਿਹੜੀ ਇਹਦੇ ਵਿੱਚੋਂ ਗਾਇਬ ਹੈ, ਉਹ ਕੀ ਹੈ? ਜੇ ਅਕਾਲ ਪੁਰਖ ਇੱਕ ਹੈ ਤੇ ਮੈਂ ਵੀ ਅੰਦਰੋਂ ਬਾਹਰੋਂ ਇੱਕ ਹੋਣਾ। ਜੇ ਸੌਖੇ ਜੇ ਆਪਾਂ ਸ਼ਬਦਾਂ 'ਚ ਇਸ ਗੱਲ ਨੂੰ ਸਮਝੀਏ ਨਾ, ਸਾਡਾ ਕਰੈਕਟਰ ਕੀ ਹੈ? ਅਸੀਂ ਅੰਦਰੋਂ ਕੁਝ ਹੋਰ ਹਾਂ ਤੇ ਬਾਹਰੋਂ ਕੁਝ ਹੋਰ ਹਾਂ। ਬਾਹਰੋਂ ਕਿਸੇ ਦੀ ਉਸਤਤੀ ਕਰਾਂਗੇ, ਅੰਦਰ ਵਿਸ਼ ਘੋਲਾਂਗੇ ਵੀ ਇਹ ਕਿਤੇ ਆ ਜਾਏ ਮੇਰੀ ਜਾੜ ਥੱਲੇ, ਬਸ ਫਿਰ ਦੱਸਾਂਗਾ ਇਹਨੂੰ ਵੀ ਕਿੱਦਾਂ ਗੱਲ ਕਰੀਦੀ ਹੈ। ਇਹ ਕੇਵਲ ਕਹਿਣ ਵਾਸਤੇ ਨਹੀਂ ਵੀ ਉਹ ਇੱਕ ਹੈ, ਉਸ ਇੱਕ ਨੂੰ ਦੇਖ ਕੇ ਬੰਦੇ ਨੇ ਵੀ ਇੱਕ ਬਣਨਾ, ਕਿਉਂਕਿ ਪੀਰੀ ਤੇ ਮੀਰੀ ਦਾ ਸਿਧਾਂਤ ਕੀ ਹੈ ਵੀ ਅਸੀਂ ਬਣਨਾ ਕੀ ਹੈ? ਪੀਰੀ ਤੇ ਮੀਰੀ ਦਾ ਸੁਮੇਲ ਜਦੋਂ ਹੋਏਗਾ ਤੇ ਬਣਨਾ ਕੀ ਹੈ? ਗੁਰਬਾਣੀ ਨੇ ਇਸ ਗੱਲ ਨੂੰ ਸਮਝਾਇਆ ਵੀ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਅਸੀਂ ਹਰੀ ਵਰਗੇ ਹੀ ਬਣਨਾ, ਕਿਉਂਕਿ ਉਹਨੇ ਸਾਰੀਆਂ ਤਾਕਤਾਂ ਹੁੰਦਿਆਂ ਹੋਇਆਂ ਵੀ ਇੱਕ ਨਿਯਮ ਫਿੱਟ ਕੀਤਾ ਹੋਇਆ ਇਸ ਸਾਰੇ ਸੰਸਾਰ ਦੇ ਵਿੱਚ। ਉੱਥੇ ਜਦੋਂ ਇਸ ਗੱਲ ਨੂੰ ਆਪਾਂ ਸਮਝੀਏ ਧਿਆਨ ਦੇ ਨਾਲ, ਜਦੋਂ ਪੀਰੀ ਤੇ ਮੀਰੀ ਦੀ ਗੱਲ ਚੱਲਦੀ ਹੈ ਤੇ ਇਕੱਲਾ ਧੰਨ ਗੁਰੂ ਸੱਚੇ ਪਾਤਸ਼ਾਹ ਜਦੋਂ ਕਹਿੰਦੇ ਬਈ ਇੱਕ ਨਾਲ ਜੁੜ ਤੇ ਇੱਕ ਵਰਗਾ ਬਣ ਜਾ, ਇੱਕ ਵਰਗਾ ਹੋ ਜਾ। ਕਿਉਂ ਹੋਵਾਂ ਇੱਕ ਵਰਗਾ? ਕਿਉਂਕਿ ਉਹ ਸਤਨਾਮ ਹੈ, ਉਹ ਸਦੀਵੀ ਹੋਣ ਵਾਲਾ ਤੇ ਉਹਦੀ ਵਡਿਆਈ ਕਦੇ ਵੀ ਖਤਮ ਹੋਣ ਵਾਲੀ ਨਹੀਂ। ਤੇ ਜੇ ਅਸੀਂ ਸੱਚ ਤੇ ਆਧਾਰਿਤ ਕਰਮ ਕਰਾਂਗੇ, ਸੱਚ ਨੂੰ ਜ਼ਿੰਦਗੀ ਦਾ ਆਧਾਰ ਬਣਾ ਕੇ ਚੱਲਾਂਗੇ, ਜੋ ਸੱਚ ਦੇ ਕਰਮ ਹੋਣਗੇ, ਕੀ ਉਹ ਜ਼ਿੰਦਗੀ 'ਚ ਉਹਦੀ ਕਦੇ ਵਡਿਆਈ ਖਤਮ ਹੋ ਸਕਦੀ ਹੈ? ਉਹ ਤੇ ਵਡਿਆਈ ਸਦੀਵੀ ਹੈ। ਕਹਿਣ ਲੱਗੇ ਉਹ ਇੱਕ ਵਰਗਾ ਇੱਕ ਹੋ ਕੇ ਉਹਦੇ ਵਰਗੇ ਕਰਮ ਕਰ, ਤੇਰੀ ਵੀ ਵਡਿਆਈ ਜਿਹੜੀ ਹੈ ਜਦੋਂ ਤੱਕ ਸੰਸਾਰ ਕਾਇਮ ਰਹੇਗਾ ਇਹ ਵਡਿਆਈ ਏਦਾਂ ਹੀ ਰਹੇਗੀ। ਫਿਰ ਸਤਨਾਮ ਤੋਂ ਬਾਅਦ ਕੀ ਹੈ ਜੀ? ਕਰਤਾ ਪੁਰਖ। ਉਹ ਸ੍ਰਿਸ਼ਟੀ ਦਾ ਬਣਾਉਣ ਵਾਲਾ ਹੈ, ਉਹਨੇ ਸਾਰਾ ਸੰਸਾਰ ਬਣਾਇਆ ਹੋਇਆ ਤੇ ਉਹਦੇ ਵਿੱਚ ਇੱਕ ਰਸ ਵਿਆਪਕ ਹੈ। ਉਹ ਕ੍ਰੀਏਟਰ ਹੈ, ਬਣਾਉਣ ਵਾਲਾ ਹੈ। ਤੇ ਸਾਡੀ ਹਾਲਤ ਕੀ ਹੈ? ਅਸੀਂ ਤੇ ਢਾਉਣ ਦੇ ਵਿੱਚ ਵਿਸ਼ਵਾਸ ਰੱਖਦੇ ਹਾਂ ਵੀ ਕੋਈ ਬੰਦਾ ਅੱਗੇ ਲੰਘ ਕਿਵੇਂ ਜਾਏ। ਇਹ ਸਿੱਖਿਆ ਜ਼ਿੰਦਗੀ ਦੇ ਵਿੱਚ ਗ੍ਰਹਿਣ ਕਰਨੀ ਹੈ ਇਸ ਕਰਤਾ ਪੁਰਖ ਤੋਂ ਭਲਿਆ, ਜਿੱਦਾਂ ਉਹ ਬੜੇ ਸੋਹਣੇ ਕਾਰਜ ਕਰਨ ਵਾਲਾ, ਤੂੰ ਵੀ ਜ਼ਿੰਦਗੀ ਦੇ ਵਿੱਚ ਇੱਕ ਨੂੰ ਆਧਾਰ ਬਣਾ ਕੇ ਇੱਕ ਹੋ ਕੇ ਸੋਹਣੇ ਕਾਰਜ ਕਰਨ ਦਾ ਯਤਨ ਕਰ। ਜਦੋਂ ਤੂੰ ਕਰਤਾ ਪੁਰਖ ਨੂੰ ਸਮਝ ਲਏਗਾ ਤੇ ਫਿਰ ਤੇਰੇ ਅੰਦਰ ਕੀ ਹੋਏਗਾ? ਨਿਰਭਉ, ਤੈਨੂੰ ਕਿਸੇ ਦਾ ਡਰ ਨਹੀਂ ਰਹੇਗਾ। ਹੁਣ ਇੱਕ ਕੀ ਹੈ ਜੀ? ਪੀਰ। ਤੇ ਨਿਰਭਉ ਕੀ ਹੈ? ਮੀਰ। ਇਹ ਸਿਧਾਂਤ ਸਾਡਾ ਮੁੱਢਲੇ ਉਪਦੇਸ਼ ਦੇ ਵਿੱਚੋਂ ਹੀ ਨਿਕਲਦਾ, ਪਰ ਕਿਉਂਕਿ ਅਸੀਂ ਕੇਵਲ ਰਟਨ ਤੱਕ ਇਸ ਚੀਜ਼ ਨੂੰ ਸਮਝਿਆ ਵੀ ਇਹ ਮੂਲ ਮੰਤਰ ਪੜ੍ਹ ਲਿਆ, ਮੰਗਲਾ ਚਰਨ ਪੜ੍ਹ ਲਿਆ ਤੇ ਸਾਡਾ ਕੰਮ ਸਰ ਗਿਆ। ਮਹਾਰਾਜ ਕਹਿਣ ਲੱਗੇ ਨੇ ਨਿਰਭਉ ਜਪੈ ਸਗਲ ਭਉ, ਤੇ ਮੀਰ ਇਹੋ ਹੀ ਤੇ ਕਰਦੇ ਸੀ। ਆਪਣੀ ਤਾਕਤ ਦਾ ਇਸਤੇਮਾਲ ਕਰਕੇ ਲੋਕਾਂ ਨੂੰ ਆਪਣੇ ਪ੍ਰਭਾਵ ਥੱਲੇ ਲਿਆ ਕੇ ਉਹਨਾਂ ਦੇ ਨਾਲ ਜਾਤੀਆਂ ਕਰਦੇ ਸੀ। ਤੇ ਗੁਰੂ ਮਹਾਰਾਜ ਕਹਿਣ ਲੱਗੇ, ਜਦੋਂ ਤੂੰ ਇੱਕ ਹੋਇਆ ਤੇਰੇ ਕਰਮ ਉਹ ਹੋ ਗਏ ਵਡਿਆਈ ਵਾਲੇ, ਜਿਹਨੂੰ ਲੋਕੀ ਕਹਿੰਦੇ ਨੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ, ਤੂੰ ਕਰਤਾ ਪੁਰਖ ਦੀ ਗੱਲ ਨੂੰ ਸਮਝ ਕੇ ਨਿਰਭਉ ਹੋ ਗਿਆ ਤੇ ਫਿਰ ਤੇਰੇ ਅੰਦਰ ਨਿਰਵੈਰਤਾ ਆ ਜਾਏਗੀ, ਨਿਰਵੈਰ ਹੋ ਜਾਏਗਾ, ਫਿਰ ਤੇਰਾ ਕਿਸੇ ਨਾਲ ਵੈਰ ਨਹੀਂ ਰਹੇਗਾ, ਨਿਰਭਉ ਨਿਰਵੈਰ, ਫਿਰ ਤੈਨੂੰ ਸਮਝ ਲੱਗ ਜਾਏਗੀ ਵੀ ਅਕਾਲ ਮੂਰਤ ਉਹਦੀ ਹਸਤੀ ਸਮੇਂ ਦੇ ਪ੍ਰਭਾਵ ਥੱਲੇ ਨਹੀਂ ਆਉਂਦੀ, ਉਹ ਮੌਤ ਤੋਂ ਰਹਿਤ ਹੈ। ਅਕਾਲ ਮੂਰਤ ਤੋਂ ਅਸੀਂ ਕੀ ਸਿੱਖੀਏ ਜੀ? ਦੇਖੋ, ਅਸੀਂ ਜਦੋਂ ਕਿਸੇ ਕੋਲ ਜਾ ਕੇ ਬੈਠਦੇ ਹਾਂ ਨਾ, ਉਹਨੇ ਦੋ ਗੱਲਾਂ ਸੁਣਾਈਆਂ, ਅਸੀਂ ਉਹਦੀ ਹਾਮੀ 'ਚ ਹਾਮੀ ਭਰ ਦਿੰਦੇ ਹਾਂ ਵੀ ਠੀਕ, ਤੂੰ ਬਹੁਤ ਸਹੀ ਗੱਲ ਕਹੀ। ਉਹ ਜਿਵੇਂ ਕਹਾਵਤ ਹੈ ਨਾ ਵੀ ਗੰਗਾ ਗਏ ਗੰਗਾ ਰਾਮ ਤੇ ਜਮਨਾ ਗਏ ਜਮਨਾ ਦਾਸ, ਵੀ ਜਿੱਥੇ ਦੇ ਗਏ ਉੱਥੇ ਦੇ ਹੋ ਗਏ। ਉਹ ਕਹਾਵਤਾਂ ਪ੍ਰਚਲਿਤ ਹੋ ਗਈਆਂ ਵੀ ਤੇੜ ਧੋਤੀ ਮੋਢੇ ਖੇਸ ਜਿਹਾ ਦੇਸ ਤਿਹਾ ਵੇਸ, ਵੀ ਜਿੱਦਾਂ ਦੇ ਦੁਨੀਆ ਲੋਕਾਂ 'ਚ ਜਾਓ ਉੱਦਾਂ ਦੇ ਬਣ ਜਾਓ। ਉਹ ਮਹਾਰਾਜ ਕਹਿਣ ਲੱਗੇ, ਬਈ ਜੇ ਉਹਦੇ 'ਤੇ ਸਮੇਂ ਦਾ ਪ੍ਰਭਾਵ ਨਹੀਂ ਪੈਂਦਾ, ਆਪਣੀ ਹਸਤੀ ਇੱਦਾਂ ਦੀ ਕਾਇਮ ਕਰ, ਤੇਰੇ 'ਤੇ ਵੀ ਇੱਦਾਂ ਦਾ ਸਮੇਂ ਦਾ ਪ੍ਰਭਾਵ ਨਾ ਪਏ ਵੀ ਜਿੱਦਾਂ ਦੇ ਲੋਕਾਂ 'ਚ ਜਾਏ ਉਹਨਾਂ ਦਾ ਹੋ ਕੇ ਬਣ ਜੇ, ਉਹਨਾਂ ਦਾ ਹੀ ਹੋ ਜੇ, ਵੀ ਮੈਂ ਤਾਂ ਭਾਈ ਤੁਹਾਡਾ ਹੀ ਹਾਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਹੌਂਕਾ ਦਿੱਤਾ ਉੱਥੇ ਜਾ ਕੇ ਵੀ ਭਾਈ ਉਹ ਮੇਰਾ ਮਾਲਕ ਇੱਕ ਹੈ, ਅਤੇ ਜਿਹੜੇ ਬਹੁਤਿਆਂ ਨੂੰ ਮੰਨਣ ਵਾਲੇ ਸੀ ਗੁਰੂ ਸਾਹਿਬ, ਉਹਨਾਂ 'ਚ ਜਾ ਕੇ ਗੱਲ ਕਰਦੇ ਨੇ ਪਰ ਉਹਨਾਂ ਵਰਗੇ ਨਹੀਂ ਹੁੰਦੇ। ਆਪਣੇ ਉਹ ਹਜ਼ਾਰਾਂ ਹੀ ਲੋਕ ਨੇ, ਲੱਖਾਂ ਹੀ ਲੋਕ ਨੇ, ਉਹਨਾਂ ਦਾ ਪ੍ਰਭਾਵ ਆਪਣੇ 'ਤੇ ਨਹੀਂ ਪੈਣ ਦਿੰਦੇ ਕਿਉਂਕਿ ਇੱਕ ਦੀ ਗੱਲ ਜ਼ਿੰਦਗੀ ਦੇ ਵਿੱਚ ਵਸੀ ਹੋਈ ਹੈ, ਅਕਾਲ ਮੂਰਤ ਹੈ। ਅਤੇ ਜਦੋਂ ਬੰਦੇ 'ਤੇ ਸਮੇਂ ਦਾ ਪ੍ਰਭਾਵ ਨਹੀਂ ਪਏਗਾ, ਫਿਰ ਜਿੱਦਾਂ ਉਹ ਅਜੂਨੀ ਹੈ, ਜੂਨਾਂ 'ਚ ਨਹੀਂ ਆਉਂਦਾ, ਅਤੇ ਫਿਰ ਅਸੀਂ ਵੀ ਜਿਹੜੀ ਜੂਨ ਤਬਦੀਲ ਕਰਦੇ ਹਾਂ ਨਾ। ਭਾਈ ਗੁਰਦਾਸ ਜੀ ਨੇ ਇੱਕ ਵਾਰ ਲਿਖੀ ਬੜੀ ਪਿਆਰੀ, ਜਦੋਂ ਇਸੇ ਪ੍ਰਥਾਏ ਹੈ ਛੇਵੇਂ ਪਾਤਸ਼ਾਹ ਦੇ ਜੀਵਨ ਦੇ ਪ੍ਰਥਾਏ, ਅਸੀਂ ਜੂਨਾਂ ਵਿੱਚ ਕਿੱਦਾਂ ਆਉਣਾ ਸ਼ੁਰੂ ਹੋ ਜਾਂਦੇ ਹਾਂ। ਭਾਈ ਸਾਹਿਬ ਨੇ ਉਦਾਹਰਣ ਦਿੱਤੀ ਪਸ਼ੂਆਂ ਦੀ, ਪੰਛੀਆਂ ਦੀ, ਕਹਿਣ ਲੱਗੇ ਮਨਮੁੱਖ ਮਾਨਸ ਦੇਹ ਤੇ। ਭਾਈ ਸਾਹਿਬ ਨੇ ਉਦਾਹਰਣ ਦਿੱਤੀ ਵੀ ਮਨਮੁੱਖ ਦੀ ਦੇਹੀ ਤੋਂ, ਭਾਵ ਮਨਮੁੱਖ ਦੇ ਜੀਵਨ ਤੋਂ ਚੰਗੇ ਕੌਣ ਨੇ? ਪਸ਼ੂ ਪ੍ਰੇਤ ਅਚੇਤ ਚੰਗੇਰੇ। ਕਹਿਣ ਲੱਗੇ ਇੱਕ ਮਨਮੁੱਖ ਦੀ ਦੇਹੀ ਤੋਂ ਮਨਮੁੱਖ ਦੇ ਜੀਵਨ ਨਾਲੋਂ ਚੰਗੇ ਕੌਣ ਨੇ? ਉਹ ਪਸ਼ੂ ਤੇ ਪੰਛੀ ਚੰਗੇ ਨੇ। ਪੁੱਛਿਆ ਕਿਉਂ? ਹੋਏ ਸੁਚੇਤ। ਕਹਿਣ ਲੱਗੇ ਵੀ ਜਿਹੜਾ ਮਨਮੁੱਖ ਹੈ ਨਾ, ਆਪਣੇ ਆਪ ਨੂੰ ਬੜਾ ਸਿਆਣਾ ਸਮਝਦਾ, ਸੁਚੇਤ ਸਮਝਦਾ ਵੀ ਮੈਂ ਤੇ ਬੜਾ ਸੁਚੇਤ ਹਾਂ। ਕਹਿਣ ਲੱਗੇ ਹੋਏ ਸੁਚੇਤ ਅਚੇਤ ਹੋਏ, ਸੁਚੇਤ ਹੋ ਕੇ ਵੀ ਅਚੇਤ ਹੋਇਆ ਪਿਆ। ਕਿਵੇਂ? ਕਹਿਣ ਲੱਗੇ ਮਾਨਸ ਮਾਨਸ ਦੇ ਵੱਲ ਹੇਰੇ, ਮਾਨਸ ਮਨੁੱਖ। ਕਹਿੰਦੇ ਇਹ ਸੁਚੇਤ ਹੋ ਕੇ ਵੀ ਅਚੇਤ ਹੋ ਕੇ ਬੰਦੇ ਦੀ ਆਸ ਰੱਖੀ ਬੈਠਾ ਹੈ, ਮਾਨਸ ਮਾਨਸ ਦੇ ਵੱਲ ਹੇਰੇ, ਬੰਦਾ ਬੰਦੇ ਦੀ ਆਸ ਤੱਕੀ ਬੈਠਾ। ਤੇ ਗੁਰੂ ਅਰਜਨ ਸਾਹਿਬ ਨੇ ਸਾਨੂੰ ਕੀ ਸਮਝਾਇਆ? ਮਨੁੱਖੀ ਟੇਕ ਬਿਰਥੀ ਸਭ ਜਾਨ। ਕਹਿਣ ਲੱਗੇ ਬੰਦੇ ਦੀ ਆਸ ਤੇ ਭਾਈ ਬਿਰਥੀ ਹੈ, ਰੱਖੇਗਾ ਤੇ ਟੁੱਟ ਜਾਏਗੀ। ਆਸ ਉਹਦੀ ਕਰ ਕਬੀਰ, ਆਸਾ ਕਰੀਏ ਰਾਮ ਕੀ, ਅਵਰ ਹੈ ਆਸ ਨਿਰਾਸ। ਕਹਿਣ ਲੱਗੇ ਵੀ ਉਹਦੀ ਆਸ ਕਰ ਜਿਹੜਾ ਕਦੇ ਤੈਨੂੰ ਨਿਰਾਸ਼ ਨਹੀਂ ਹੋਣ ਦਿੰਦਾ। ਤੇ ਭਾਈ ਸਾਹਿਬ ਕਹਿਣ ਲੱਗੇ, ਤੁਸੀਂ ਭਾਈ ਬੰਦੇ ਬੰਦੇ ਦੀ ਆਸ ਤੱਕ ਰਹੇ ਹੋ, ਕੀ ਕਰੀਏ? ਕਹਿਣ ਲੱਗੇ ਪਸ਼ੂਆਂ ਵੱਲ ਦੇਖੋ, ਪਸ਼ੂ ਪਸ਼ੂ ਨਾ ਮੰਗੈ। ਕਹਿੰਦੇ ਕਦੇ ਦੇਖਿਆ ਵੀ ਪਸ਼ੂ ਪਸ਼ੂ ਦੇ ਅੱਗੇ ਹੱਥ ਅੱਡ ਕੇ ਖੜਾ ਹੋਇਆ? ਜਿਵੇਂ ਅਸੀਂ ਜਿੱਥੇ ਦੇਖਦੇ ਹਾਂ ਉੱਥੇ ਹੱਥ ਅੱਡ ਕੇ ਖਲੋ ਜਾਂਦੇ ਹਾਂ ਨਾ। ਕਹਿੰਦੇ ਕਦੇ ਦੇਖਿਆ ਤੁਸੀਂ ਵੀ ਪਸ਼ੂ ਪਸ਼ੂ ਨਾ ਮੰਗੈ, ਪੰਖੇਰੂ ਪੰਖੇਰੂ ਘੇਰੇ। ਕਦੇ ਦੇਖਿਆ ਵੀ ਪੰਛੀ ਨੇ ਦੂਜੇ ਪੰਛੀ ਨੂੰ ਘੇਰ ਕੇ ਖਲੋਤਾ ਹੋਇਆ ਵੀ ਤੇਰੇ ਤੋਂ ਮੈਨੂੰ ਦਾਤ ਮਿਲੇਗੀ? ਉਹ ਕਹਿੰਦੇ ਵੀ ਤੂੰ ਆਪਣੇ ਆਪ ਨੂੰ ਕੀ ਕਰ ਲਿਆ? ਕਹਿਣ ਲੱਗੇ ਇਹਨਾਂ ਦੇ ਅਧੀਨ ਕਰ ਲਿਆ, ਮਨਮੁਖਤਾਈ ਦੇ ਵਿੱਚ ਆ ਕੇ ਤੇਰਾ ਜੀਵਨ ਜਿਹੜਾ ਉਹਨਾਂ ਪਸ਼ੂਆਂ ਤੋਂ ਵੀ ਥੱਲੇ ਚਲਾ ਗਿਆ। ਕਰਤੂਤ ਪਸ਼ੂ ਕੀ ਮਾਨਸ ਜਾਤ। ਕਹਿਣ ਲੱਗੇ ਕਦੇ ਪੰਛੀ ਪੰਛੀ ਤੋਂ ਮੰਗਦਾ ਨਹੀਂ ਦੇਖਿਆ, ਕਦੇ ਪਸ਼ੂ ਪਸ਼ੂ ਦੇ ਅੱਗੇ ਹੱਥ ਅੱਡਦਾ ਨਹੀਂ ਦੇਖਿਆ, ਪਰ ਤੂੰ ਬੰਦੇ ਦੇ ਸਾਹਮਣੇ ਕਿਉਂ ਝੋਲੀ ਫੁਲਾ ਕੇ ਖਲੋਤਾ ਹੋਇਆ ਵੀ ਮੈਨੂੰ ਮੇਰੀ ਝੋਲੀ 'ਚ ਕੁਝ ਪਾ? ਝੋਲੀ ਦੇ ਵਿੱਚ ਤੇ ਪਾਉਣ ਵਾਲਾ ਮਾਲਕ ਹੈ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਫਿਰ ਦਿੰਦੇ ਤੋਟ ਨਾ ਆਵਈ ਅਗਨਤ ਭਰੇ ਭੰਡਾਰ। ਉਹ ਮਾਲਕ ਦੀਆਂ ਦਾਤਾਂ ਬੇਅੰਤ ਨੇ। ਕਹਿਣ ਲੱਗੇ ਮਾਨਸ ਮਾਨਸ ਦੇ ਵੱਲ ਹੈ, ਤੂੰ ਬੰਦੇ ਬੰਦੇ ਵੱਲ ਹੀ ਤੱਕੀ ਜਾ ਰਿਹਾ, ਤੂੰ ਆਪਣੇ ਮਾਲਕ ਵੱਲ ਨਹੀਂ ਤੱਕਦਾ ਜਿਹੜਾ ਸਾਰਾ ਕੁਝ ਦੇਣ ਵਾਲਾ। ਅਖੀਰ ਵਿੱਚ ਉਹ ਕਹਿੰਦੇ ਨੇ, ਰਾਜਾ ਪਰਜਾ ਹੋਏ ਕੈ, ਸੁੱਖ ਵਿੱਚ ਦੁੱਖ ਹੋਏ ਭਲੇ ਭਲੇਰੇ। ਕਹਿੰਦੇ ਇੱਕ ਤੂੰ ਰਾਜਾ ਬਣਾ ਲਿਆ, ਤੂੰ ਆਪ ਉਹਦੀ ਪ੍ਰਜਾ ਬਣ ਕੇ ਬਹਿ ਗਿਆ ਵੀ ਰਾਜਾ ਮੇਰੀ ਪਾਲਣਾ ਕਰੇਗਾ। ਕਹਿੰਦੇ ਉਹੀ ਰਾਜਾ ਜਦੋਂ ਜ਼ੁਲਮ ਕਰਦਾ, ਜ਼ੋਰ ਕਰਦਾ, ਦੁਖੀ ਕਰਦਾ, ਫਿਰ ਤੁਸੀਂ ਚੀਕਾਂ ਮਾਰਦੇ ਹੋ ਵੀ ਇਹ ਤੇ ਸੁੱਖ ਸਮਝ ਕੇ ਮੈਂ ਇਸ ਪਾਸੇ ਨੂੰ ਤੁਰਿਆ ਸੀ, ਇਹ ਤੇ ਦੁੱਖ ਬਣ ਕੇ ਰਹਿ ਗਿਆ। ਹੋਇਆ ਕੀ? ਕਹਿਣ ਲੱਗੇ ਵੀ ਕੁੱਤਾ ਰਾਜ ਬਹਾਲੀਐ, ਚੱਕੀ ਚੱਟਣ ਜਾਏ ਹਨੇਰੇ। ਕਹਿਣ ਲੱਗੇ ਵੀ ਜੇ ਤੁਸੀਂ ਕੁੱਤੇ ਨੂੰ ਰਾਜ ਤੇ ਬਹਾਲ ਦੋਗੇ, ਕਹਿਣ ਲੱਗੇ ਵੀ ਉਹਦੀ ਆਦਤ ਹੈ ਵੀ ਉਹਨੇ ਹਨੇਰੇ 'ਚ ਜਾ ਕੇ ਉਸ ਚੱਕੀ ਨੂੰ ਚੱਟਣਾ ਹੀ ਚੱਟਣਾ। ਤੇ ਜੇ ਸਾਡੀ ਦਿੱਕਤ ਇਹ ਹੋਈ ਵੀ ਜੇ ਅਸੀਂ ਅਕਾਲ ਮੂਰਤ ਦੇ ਪ੍ਰਭਾਵ ਨੂੰ ਆਪਣੀ ਜ਼ਿੰਦਗੀ 'ਚ ਨਾ ਸਮਝਿਆ ਤੇ ਅਜੂਨੀ ਉਸ ਗੱਲ ਨੂੰ ਆਪਣੀ ਜ਼ਿੰਦਗੀ 'ਚ ਨਾ ਲੈ ਕੇ ਆਈ ਵੀ ਜੇ ਮੇਰਾ ਮਾਲਕ ਜੂਨਾਂ ਦੇ ਵਿੱਚ ਨਹੀਂ ਆਉਂਦਾ, ਮੈਂ ਵੀ ਕਦੇ ਲੋਭ ਵੱਸ ਹੋ ਕੇ ਕੁੱਤੇ ਦੀ ਜੂਨ 'ਚ ਨਹੀਂ ਪਵਾਂਗਾ, ਮੈਂ ਕਦੇ ਲੋਭ ਵੱਸ ਹੋ ਕੇ ਖੋਤਾ ਨਹੀਂ ਬਣਾਂਗਾ, ਮੈਂ ਆਪਣੇ ਆਪ ਨੂੰ ਗੁਰੂ ਦੇ ਅਨੁਸਾਰੀ ਮਨੁੱਖ ਦੇ ਜੀਵਨ ਦੇ ਵਿੱਚ ਜੀਣ ਦਾ ਯਤਨ ਕਰਾਂਗਾ। ਪਰ ਉੱਥੇ ਅਸੀਂ ਅਜੂਨੀ ਨੂੰ ਸਮਝ ਨਹੀਂ ਪਾਏ ਤੇ ਅਸੀਂ ਵਾਰ ਵਾਰ ਜਿੱਦਾਂ ਸੁਭਾਅ ਤਬਦੀਲ ਹੁੰਦਾ ਗਿਆ। ਗੁਰਮੰਤਰ ਹਿਣਸਿਆ ਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਸ਼ਟਣੈ, ਕੂਕਰੈ ਸੂਕਰੈ ਗਰਦਬੈ ਕਾਕੈ ਸਰਪਨੈ ਤੁਲ ਖਲੈ। ਕਹਿਣ ਲੱਗੇ ਵੀ ਤੁਹਾਡਾ ਸੁਭਾਅ ਜਦੋਂ ਇਸ ਤਲ ਤੇ ਹੈ, ਫਿਰ ਤੁਹਾਡਾ ਇਹ ਨਾ ਸੋਚੋ ਵੀ ਮਰਨ ਤੋਂ ਬਾਅਦ ਕਿਸੇ ਜੂਨ ਦੇ ਵਿੱਚ ਪਾਉਂਗੇ, ਜਿਉਂਦੇ ਦੀ ਜੂਨ ਦੇ ਵਿੱਚ ਬਦਲੀ ਤੁਹਾਡੀ ਹੋ ਚੁੱਕੀ ਹੈ। ਤੇ ਉੱਥੇ ਜਦੋਂ ਅਜੂਨੀ ਸਹਿ ਭੰਗ ਤੇ ਉਹ ਕਿਸੇ ਦੇ ਆਸਰੇ ਨਾਲ ਨਹੀਂ ਤੁਰਦਾ, ਉਹਦਾ ਪ੍ਰਕਾਸ਼ ਆਪਣੇ ਆਪ ਤੋਂ ਹੈ, ਆਪਣੇ ਅੰਦਰ ਭਰੋਸਾ ਪੈਦਾ ਕਰ ਵੀ ਮੈਂ ਜੇ ਕਿਸੇ ਭਰੋਸੇ ਤੇ ਤੁਰਨਾ, ਉਹ ਭਰੋਸਾ ਕੇਵਲ ਤੇ ਕੇਵਲ ਮੇਰੇ ਮਾਲਕ ਦਾ ਹੈ। ਇਹ ਮਿਲੇਗਾ ਕਿੱਦਾਂ? ਇਹ ਗੁਰਪ੍ਰਸਾਦ ਰਾਹੀਂ ਮਿਲੇਗਾ, ਗੁਰੂ ਦੀ ਕਿਰਪਾ ਦੇ ਰਾਹੀਂ ਮਿਲੇਗਾ। ਹੁਣ ਜੇ ਆਪਾਂ ਮੁੱਢਲੇ ਉਪਦੇਸ਼ ਨੂੰ ਹੀ ਥੋੜ੍ਹਾ ਜਿਹਾ ਧਿਆਨ ਨਾਲ ਸਮਝ ਲਈਏ ਤੇ ਪੀਰੀ ਤੇ ਮੀਰੀ ਦੀ ਗੱਲ ਸਾਨੂੰ ਜਿਹੜੀ ਹੈ ਇਸ ਮੁੱਢਲੇ ਉਪਦੇਸ਼ ਤੋਂ ਹੀ ਤੁਰਦੀ ਨਜ਼ਰ ਆਉਂਦੀ ਹੈ। ਜੇ ਬਾਬਰ ਹਮਲਾ ਕਰਦਾ, ਗੁਰੂ ਸਾਹਿਬ ਨੇ ਉਸ ਵੇਲੇ ਵੀ ਸਾਨੂੰ ਸਮਝਾਇਆ, ਕਹਿਣ ਲੱਗੇ ਵੀ ਕੋਟੀ ਹੂੰ ਪੀਰ ਵਰਜ ਰਹਾਏ, ਜਾਂ ਮੀਰ ਸੁਣਿਆ ਧਾਇਆ, ਥਾਨ ਮੁਕਾਮ ਜਲੇ ਬਿਜ ਮੰਦਰ, ਮੁੱਛ ਮੁੱਛ ਕੋਇਰ ਰੁੜਾਇਆ, ਕੋਈ ਮੁਗਲ ਨਾ ਹੋਆ ਅੰਧਾ, ਕਿਨੈ ਨਾ ਪਰਚਾ ਲਾਇਆ, ਮੁਗਲ ਪਠਾਣਾ ਭਈ ਲੜਾਈ, ਰਣ ਮੈਂ ਤੇਗ ਵਗਾਈ, ਉਹਨਾਂ ਤੁਪਕ ਤਾਣ ਚਲਾਈ, ਉਹਨੀ ਹਸਤ ਚਿੜਾਈ, ਜਿਨ ਕੀ ਚੀਰੀ ਦਰਗਾਹ ਪਾਟੀ, ਤਿਨਾ ਮਰਨਾ ਭਾਈ। ਹੁਣ ਇਹਦੇ 'ਚ ਕੀ ਸਮਝਾਇਆ? ਕਹਿਣ ਲੱਗੇ ਜਦੋਂ ਬਾਬਰ ਨੇ ਆ ਕੇ ਉਹਨਾਂ ਤੇ ਹਮਲਾ ਕੀਤਾ, ਉਦੋਂ ਉਹ ਐਸ਼ ਪ੍ਰਸਤੀ ਦੇ ਵਿੱਚ ਮਗਨ ਹੋਏ ਪਏ ਸੀ, ਜਦੋਂ ਤਿਆਰੀ ਕਰਨ ਦਾ ਵੇਲਾ ਸੀ, ਕਹਿਣ ਲੱਗੇ ਤੋਪਾਂ ਤੇ ਗੋਲੀਆਂ ਤੇ ਉਹਨਾਂ ਨੇ ਵੀ ਚਲਾਈਆਂ, ਪਰ ਕਹਿਣ ਲੱਗੇ ਉਹਨਾਂ ਦੇ ਹੱਥਾਂ 'ਚ ਚਿੜਚਿੜ ਕਰਕੇ ਰਹਿ ਗਈਆਂ, ਭਾਵ ਜਦੋਂ ਸਮੇਂ ਦੀ ਸੰਭਾਲ ਕਰਕੇ ਤਿਆਰੀ ਕਰਨ ਦਾ ਵੇਲਾ ਸੀ ਉਦੋਂ ਤਿਆਰੀ ਨਹੀਂ ਕੀਤੀ, ਤੇ ਬਾਅਦ ਦੇ ਵਿੱਚ ਰੋਣ ਦਾ ਕਹਿੰਦੇ ਕੋਈ ਫਾਇਦਾ ਨਹੀਂ। ਇਹ ਜਿਹੜੀਆਂ ਗੱਲਾਂ ਸਮਝਾਈਆਂ, ਫਿਰ ਜਦੋਂ ਕਿਹਾ ਵੀ ਜਦੋਂ ਬੰਦਾ ਪੀਰੀ ਦੇ ਅਧੀਨ ਹੋ ਕੇ ਆਪਣੇ ਧਰਮ ਨੂੰ ਜਿਉਂਦਾ, ਫਿਰ ਕਿੱਦਾਂ ਜਿਉਂਦਾ? ਗਊ ਬ੍ਰਾਹਮਣ ਕੋ ਕਰ ਲਾਵੋ। ਆਪਾਂ ਇਹਨੂੰ ਕਈ ਵਾਰੀ ਨਾ ਇਕੱਠਾ, ਕਈ ਵਾਰੀ ਕੀ ਜ਼ਿਆਦਾਤਰ ਇਹਨੂੰ ਇਕੱਠਾ ਹੀ ਪੜ੍ਹਦੇ ਹਾਂ ਆਪਾਂ, ਕਰ ਲਾਵੋ। ਕਰ ਲਾਵੋ ਦਾ ਕਈ ਵਾਰੀ ਅਰਥ ਆਪਾਂ ਐਂ ਲੈ ਲੈਂਦੇ ਹਾਂ ਵੀ ਜਿੱਦਾਂ ਕਰਲਾਉਣਾ ਹੁੰਦਾ, ਬੋਲਣਾ ਹੁੰਦਾ। ਉਹ ਕਹਿਣ ਲੱਗੇ ਵੀ ਤੇਰੇ ਹੀ ਧਰਮ ਦਾ ਬੰਦਾ ਨਹਿਰ ਦੇ ਕੰਢੇ ਤੇ ਖਲੋਤਾ ਹੋਇਆ, ਬਾਹਮਣ ਜਿਹੜਾ ਹੈ ਗਊ ਲੈ ਕੇ ਜਾਣ ਲੱਗਾ, ਉਹ ਕਹਿਣ ਲੱਗੇ ਵੀ ਇਹਦੇ ਤੇ ਟੈਕਸ ਲੱਗੇਗਾ ਵੀ ਜੇ ਤੂੰ ਨਦੀ ਪਾਰ ਕਰਨੀ ਹੈ। ਇਹ ਕੀ ਹੈ ਵੀ ਧਰਮ ਹੁਣ ਮੀਰੀ ਦੀ ਅਧੀਨਗੀ ਦੇ ਵਿੱਚ ਹੋਇਆ ਪਿਆ। ਧਰਮ ਆਪਣੇ ਆਪ ਦੇ ਵਿੱਚ ਆਜ਼ਾਦ ਨਹੀਂ, ਉਹਨੂੰ ਰਾਜਨੀਤਿਕ ਲੋਕਾਂ ਦੇ ਦਬਾਅ ਥੱਲੇ ਜੀਣਾ ਪੈ ਰਿਹਾ। ਕਹਿਣ ਲੱਗੇ ਗਊ ਬ੍ਰਾਹਮਣ ਕੋ ਕਰ ਲਾਵੋ। ਕਰ ਕਹਿੰਦੇ ਨੇ ਟੈਕਸ ਨੂੰ, ਲਾਵੋ ਕਹਿੰਦੇ ਟੈਕਸ ਲਾਉਂਦਿਆਂ ਤੂੰ ਗੋਬਰ ਤਰਨ ਨਾ ਜਾਈ। ਉਹ ਕਹਿਣ ਲੱਗੇ ਭਲਿਆ, ਤੂੰ ਵੀ ਮੇਰੇ ਧਰਮ ਦਾ ਬੰਦਾ ਹੈ, ਹੈ ਇਸੇ ਗਊ ਦੇ ਗੋਬਰ ਦੇ ਨਾਲ ਅਸੀਂ ਆਪਣਾ ਚੌਕਾ ਪਵਿੱਤਰ ਕਰਦੇ ਹਾਂ ਤੇ ਤੂੰ ਇਹਦੇ 'ਤੇ ਟੈਕਸ ਲਾਉਣ ਲੱਗਾ। ਉਹ ਕਹਿਣ ਲੱਗੇ ਵੀ ਦੇਖੋ ਵੀ ਮੇਰੇ ਵੱਸ ਦੀ ਗੱਲ ਨਹੀਂ, ਮੈਂ ਤੇ ਸਰਕਾਰ ਦਾ ਬੱਝਾ ਹੋਇਆ। ਗਊ ਬ੍ਰਾਹਮਣ ਕੋ ਕਰ ਲਾਵੋ, ਗੋਬਰ ਤਰਨ ਨਾ ਜਾਈ, ਧੋਤੀ ਟੀਕਾ ਤੈਂ ਜਪ ਮਾਲੀ, ਧਾਨ ਮਲੇਛਾਂ ਖਾਈ, ਅੰਤਰ ਪੂਜਾ ਪੜ੍ਹੈ ਕਤੇਬਾ, ਸੰਜਮ ਤੁਰਕਾਂ ਭਾਈ। ਕਹਿਣ ਲੱਗੇ ਵੀ ਬਸ਼ੱਕ ਦੀ ਮੈਂ ਤੇਰੇ ਧਰਮ ਦਾ ਭਾਈ, ਪਰ ਮੇਰੇ 'ਤੇ ਜਿਹੜਾ ਰਾਜਨੀਤੀ ਦਾ ਪ੍ਰਭਾਵ ਹੈ ਮੈਨੂੰ ਇਹ ਇਜਾਜ਼ਤ ਨਹੀਂ ਦਿੰਦਾ ਵੀ ਮੈਂ ਤੇਰੇ 'ਤੇ ਟੈਕਸ ਨਾ ਲਾਵਾਂ। ਇਹ ਇਜਾਜ਼ਤ ਦਿੰਦਾ ਵੀ ਜਿਹੜਾ ਵੀ ਇੱਥੋਂ ਲੰਘੇਗਾ, ਭਾਵੇਂ ਕੋਈ ਬ੍ਰਾਹਮਣ ਹੋਏ ਤੇ ਭਾਵੇਂ ਹੋਏ, ਉਹਦੀ ਗਊ ਉਹਦੇ 'ਤੇ ਟੈਕਸ ਲੱਗੇਗਾ ਹੀ ਲੱਗੇਗਾ। ਜੇ ਫਿਰ ਬੋਲੀ ਦੀ ਗੱਲ ਆਈ ਤੇ ਮਹਾਰਾਜ ਨੇ ਕਿਹਾ ਵੀ ਬੋਲੀ ਵੀ ਤੁਸੀਂ ਉਹਨਾਂ ਦੀ ਬੋਲਦੇ ਹੋ ਕਿਉਂਕਿ ਉਹਨਾਂ ਦਾ ਪ੍ਰਭਾਵ ਕਬੂਲਿਆ ਹੋਇਆ, ਧਰਮ ਦੇ ਅਭਾਵ ਕਰਕੇ ਤੁਹਾਡੀ ਜ਼ਿੰਦਗੀ ਰਾਜਨੀਤੀ ਦੇ ਅਧੀਨ ਹੋ ਗਈ ਹੈ। ਖੱਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਭਾਖਿਆ, ਤੁਸੀਂ ਬੋਲੀ ਵੀ ਉਹਨਾਂ ਦੀ ਬੋਲਦੇ ਹੋ ਕਿਉਂ? ਕਿਉਂਕਿ ਉਹਨਾਂ ਦਾ ਪ੍ਰਭਾਵ ਤੁਹਾਡੇ 'ਤੇ ਹੈ। ਇਸ ਸਾਰੇ ਪ੍ਰਭਾਵ ਨੂੰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬੜੀ ਜ਼ੁਰਤ ਦੇ ਨਾਲ ਦੂਰ ਕੀਤਾ। ਜਦੋਂ ਹੋਕਾ ਦਿੰਦੇ ਨੇ ਸਾਰੇ ਲੋਕਾਂ ਨੂੰ ਸੰਬੋਧਨ ਕਰਦੇ ਨੇ ਤੇ ਉਹਨਾਂ ਰਾਜਿਆਂ ਨੂੰ ਸੰਬੋਧਨ ਕਰਦੇ ਨੇ ਵੀ ਰਾਜੇ ਸ਼ੀਂ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ। ਇਹ ਹੋਕਾ ਕੌਣ ਦੇ ਸਕਦਾ ਜਿਹਦਾ ਮਨ ਬਲਵਾਨ ਹੈ, ਜਿਹਦੇ ਅੰਦਰ ਪੀਰੀ ਸੱਚ ਦੀ ਗੱਲ ਪੱਕੀ ਹੋ ਗਈ ਹੈ। ਗੁਰਬਾਣੀ ਚ ਜਦੋਂ ਅਸੀਂ ਪੜ੍ਹਦੇ ਹਾਂ ਨਾ ਵੀ ਡਰਦਾ ਕੌਣ ਹੈ, ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ, ਜਿਹਦਾ ਮਨ ਬਲਵਾਨ ਹੈ ਉਹ ਬੰਦੇ ਨੂੰ ਕੋਈ ਵੀ ਡੇਗ ਨਹੀਂ ਸਕਦਾ, ਕਿਉਂਕਿ ਸਰੀਰ ਕਰਕੇ ਭਾਵੇਂ ਉਹਨੂੰ ਸੱਟਾਂ ਲੱਗ ਜਾਣ ਪਰ ਮਨ ਕਰਕੇ ਓਦਾਂ ਹੀ ਸੁਚੇਤ ਕਾਇਮ ਦ੍ਰਿੜਤਾ ਦੇ ਨਾਲ ਹੈ। ਕਹਿਣ ਲੱਗੇ ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿੱਤ ਰਹਿਓ ਸਮਾਏ। ਉਹਦਾ ਚਿੱਤ ਗੁਰੂ ਦੇ ਚਰਨ ਰੂਪੀ ਕਮਲਾਂ ਦੇ ਵਿੱਚ ਲੱਗਾ ਹੋਇਆ, ਉਹ ਡੋਲਦਾ ਨਹੀਂ। ਹੁਣ ਹੋਇਆ ਕੀ ਹੈ ਸਾਡਾ, ਹੁਣ ਜੇ ਬੰਦੇ ਦਾ ਮਨ ਬਲਵਾਨ ਨਹੀਂ, ਮੰਨ ਲਓ ਉਹਨੂੰ ਜਿਹੜੀ ਮਰਜ਼ੀ ਤੁਸੀਂ ਰਫਲ ਦੇ ਦਿਓ, ਉਹਨੂੰ ਜਿੰਨਾ ਵਧੀਆ ਤੋਂ ਵਧੀਆ ਹਥਿਆਰ ਦੇ ਦਿਓ, ਜਿਹਦਾ ਮਨ ਡਰਿਆ ਹੋਇਆ ਉਹ ਵਿਚਾਰਾ ਚਲਾ ਹੀ ਨਹੀਂ ਸਕੇਗਾ। ਜਿੱਦਾਂ ਮੁਗਲਾਂ ਦੀਆਂ ਹੱਥਾਂ ਦੇ ਵਿੱਚ ਹੀ ਚੱਲ ਗਈਆਂ, ਉਹਦੀ ਵੀ ਵਿਚਾਰੇ ਦੀ ਹੱਥ 'ਚ ਹੀ ਚੱਲੇਗੀ, ਉਹ ਚਲਾ ਹੀ ਨਹੀਂ ਸਕਦਾ। ਅਤੇ ਪਾਤਸ਼ਾਹ ਨੇ ਪੀਰੀ ਦੇ ਨਾਲ ਜਿੱਥੇ ਮਨ ਨੂੰ ਬਲਵਾਨ ਕੀਤਾ, ਨਾਲ ਨਾਲ ਜਿਹੜੇ ਜਿਹੜੇ ਮੀਰੀ ਦੇ ਅਧੀਨ ਹੋ ਕੇ ਲੋਕਾਂ ਨੂੰ ਦਬਾਉਂਦੇ ਸੀ ਉਹਨਾਂ ਨੂੰ ਹੋਕਾ ਦਿੱਤਾ ਵੀ ਭਾਈ ਇਹਨਾਂ ਦੀ ਅਧੀਨਗੀ ਨਾ ਕਬੂਲੋ, ਆਪਣੇ ਆਪ ਦੇ ਵਿੱਚ ਸੱਚ ਨੂੰ ਪੱਕਾ ਕਰੋ, ਫਿਰ ਤੁਸੀਂ ਡੋਲੋਗੇ ਨਹੀਂ, ਇਹਨਾਂ ਲੋਕਾਂ ਦੇ ਅਧੀਨ ਨਹੀਂ ਤੁਸੀਂ ਜਾਓਗੇ। ਕਹਿਣ ਲੱਗੇ ਵੀ ਇਸ ਤਰੀਕੇ ਨਾਲ ਜਦੋਂ ਗੁਰੂ ਨਾਨਕ ਸਾਹਿਬ ਨੇ ਪੀਰੀ ਅਤੇ ਮੀਰੀ ਦੀ ਗੱਲ ਕੀਤੀ, ਫਿਰ ਦੂਸਰੇ ਪਾਤਸ਼ਾਹ ਨੇ ਜਿਹੜੇ ਮੱਲ ਅਖਾੜੇ ਕਾਇਮ ਕੀਤੇ ਉਹ ਕਿਹਦਾ ਸੂਚਕ ਸੀ? ਜਦੋਂ ਮੱਲ ਅਖਾੜੇ ਕਾਇਮ ਹੋਏ ਤੇ ਮੱਲ ਅਖਾੜੇ ਵੀ ਮੀਰੀ ਦਾ ਸੂਚਕ ਹੈ ਵੀ ਤੁਸੀਂ ਸਰੀਰਕ ਤੌਰ ਤੇ ਬਲਵਾਨ ਹੋ ਭਾਈ। ਜਿੱਥੇ ਗੁਰੂ ਅੰਗਦ ਸਾਹਿਬ ਨੇ ਕਾਇਦੇ ਬਣਵਾਏ, ਕਾਇਦੇ ਉਹ ਕਾਇਦੇ ਜਿਹੜੇ ਅਸੀਂ ਛੋਟੇ ਹੁੰਦੇ ਸਕੂਲਾਂ 'ਚ ਪੜ੍ਹਦੇ ਸੀ, ਹੁਣ ਤੇ ਉਹ ਗਾਇਬ ਹੀ ਹੁੰਦੇ ਜਾ ਰਹੇ ਨੇ, ਹੁਣ ਤੇ ਪੜ੍ਹਾਉਣ ਦੀ ਜ਼ਰੂਰਤ ਨਹੀਂ ਸਮਝੀ ਜਾਂਦੀ। ਉਹ ਕਾਇਦੇ ਬਣਵਾ ਕੇ ਜਿੱਥੇ ਗੁਰਮੁਖੀ ਦੀਆਂ ਕਲਾਸਾਂ ਸਤਿਗੁਰੂ ਨੇ ਤਿਆਰ ਕਰਵਾਈਆਂ, ਉਹਦੇ ਨਾਲ ਦੀ ਨਾਲ ਨੌਜਵਾਨਾਂ ਨੂੰ ਸਿਖਲਾਈ ਦੇਣ ਵਾਸਤੇ ਮੱਲ ਅਖਾੜੇ ਵੀ ਤਿਆਰ ਕਰਵਾਏ। ਇਹ ਕਿਸ ਗੱਲ ਦਾ ਸੂਚਕ ਨੇ? ਇਹ ਪੀਰੀ ਅਤੇ ਮੀਰੀ ਦਾ ਹੀ ਸੂਚਕ ਹੈ। ਜਿੱਥੇ ਗੁਰਮੁਖੀ ਦੀ ਕਲਾਸਾਂ ਪੀਰੀ ਦਾ ਅਤੇ ਮੱਲ ਅਖਾੜੇ ਜਿਹੜੇ ਨੇ ਉਹ ਮੀਰੀ ਦਾ ਸੂਚਕ ਨੇ, ਨਾਲੋਂ ਨਾਲ ਚੱਲਦੇ ਪਏ। ਪਰ ਸਾਨੂੰ ਇਹ ਭੁਲੇਖਾ ਪਾ ਦਿੱਤਾ ਗਿਆ ਵੀ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਨਹੀਂ ਜਿਹੜਾ ਮੀਰੀ ਪੀਰੀ ਦਾ ਸਿਧਾਂਤ ਤੋਰਿਆ, ਪਰ ਇਹ ਸਿਧਾਂਤ ਜਿਹੜਾ ਹੈ ਗੁਰੂ ਨਾਨਕ ਸਾਹਿਬ ਤੋਂ ਹੀ ਚੱਲਿਆ ਆ ਰਿਹਾ। ਫਿਰ ਜਿਹਨਾਂ ਲੋਕਾਂ ਨੇ ਇਹਨੂੰ ਭਗਤੀ ਅਤੇ ਸ਼ਕਤੀ ਰੂਪ ਦੇ ਵਿੱਚ ਪੇਸ਼ ਕੀਤਾ, ਇੱਕ ਬਚਨ ਉਹਨਾਂ ਦੇ ਪ੍ਰਥਾਏ ਵੀ ਅਸੀਂ ਸਾਂਝਾ ਕਰ ਲਈਏ। ਗੁਰਮਤ ਦੀ ਜਿਹੜੀ ਭਗਤੀ ਹੈ ਉਹ ਬਾਕੀਆਂ ਭਗਤੀਆਂ ਨਾਲੋਂ ਵੱਖਰੀ ਹੈ। ਉਹ ਕਿਵੇਂ? ਅਸੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਪੁੱਛ ਲੈਂਦੇ ਹਾਂ, ਸਾਨੂੰ ਸੌਖਾ ਹੋ ਜਾਏਗਾ ਸਮਝਣਾ, ਕਿਉਂਕਿ ਤੁਹਾਨੂੰ ਇਹ ਨਾ ਲੱਗੇ ਵੀ ਕਿਤੇ ਮੈਂ ਆਪਣੇ ਕੋਲੋਂ ਗੱਲ ਬਣਾ ਕੇ ਕਹਿ ਦਿੱਤੀ ਹੈ। ਗੁਰੂ ਸਾਹਿਬ ਦੀ ਜਦੋਂ ਵਿਚਾਰ ਹੋਈ ਸਿੱਧਾਂ ਦੇ ਨਾਲ ਤੇ ਉਹਨਾਂ ਨੂੰ ਪੁੱਛਿਆ ਵੀ ਕਿੱਦਾਂ ਭਾਈ, ਕਿੱਦਾਂ ਰਹਿੰਦੇ ਹੋ, ਕੀ ਤੁਹਾਡੇ ਜੀਵਨ ਦੀ ਜਾਂਚ ਹੈ? ਉਹ ਕਹਿਣ ਲੱਗੇ ਗੁਰੂ ਸਾਹਿਬ ਹਾਟੀ ਬਾਟੀ ਰਹਿ ਨਿਰਾਲੇ, ਰੂਖ ਬਿਰਖ ਉਦਿਆਨੇ, ਕੰਧ ਮੂਲ ਆਹਾਰੋ ਖਾਈਐ, ਉਦੂ ਬੋਲੇ ਗਿਆਨੇ, ਤੀਰਥ ਨਹਾਈਐ ਸੁਖ ਫਲ ਪਾਈਐ, ਮੈਲ ਨ ਲਾਗੈ ਕਾਈ, ਗੋਰਖ ਪੂਤ ਲੋਹਾਰੀ ਪਾ ਬੋਲੇ, ਜੋਗ ਜੁਗਤ ਬਿਧ ਸਾਈ। ਇਹਦਾ ਅਰਥ ਕੀ ਹੈ? ਸਿੱਧ ਕਹਿਣ ਲੱਗੇ ਵੀ ਦੇਖੋ ਸੱਚੇ ਪਾਤਸ਼ਾਹ, ਹਾਟੀ ਬਾਟੀ ਘਰ ਦੇ ਝਮੇਲਿਆਂ ਤੋਂ ਅਸੀਂ ਨਿਰਲੇਪ ਰਹਿੰਦੇ ਹਾਂ, ਇਹ ਭਗਤੀ ਉਹ ਲੋਕ ਕਰਦੇ ਸੀ, ਪਰ ਬਾਬੇ ਨੇ ਪ੍ਰਵਾਨ ਨਹੀਂ ਕੀਤੀ। ਗੁਰਮਤ ਦੀ ਭਗਤੀ ਜੈਸੇ ਜਲ ਮੈਂ ਕਮਲ ਨਿਰਾਲਮ ਵਾਲੀ ਹੈ, ਸੰਸਾਰ ਵਿੱਚ ਰਹਿੰਦਿਆਂ ਸੱਚ ਦੇ ਉਪਦੇਸ਼ ਨੂੰ ਦ੍ਰਿੜ ਕਰਕੇ ਸਿਰ ਉੱਚਾ ਕਰਕੇ ਜਿਉਣ ਦਾ ਨਾਮ ਗੁਰਮਤ ਦੀ ਭਗਤੀ ਹੈ। ਨਿਮੋ ਝੂਣੇ ਹੋ ਕੇ ਨਹੀਂ ਵੀ ਖਾਏ ਮੈਨੂੰ ਕੋਈ ਕੀ ਕਵੇਗਾ, ਨਾ। ਕਹਿਣ ਲੱਗੇ ਹਾਟੀ ਬਾਟੀ ਰਹਿ ਨਿਰਾਲੇ, ਅਸੀਂ ਤੇ ਸੰਸਾਰ ਦੇ ਧੰਦਿਆਂ ਤੋਂ ਨਿਰਲੇਪ ਰਹਿੰਦੇ ਹਾਂ, ਅਸੀਂ ਨਹੀਂ ਇਸ ਝਮੇਲੇ 'ਚ ਫਸਦੇ, ਵਿਆਹ ਕਰਾਓ ਬੱਚੇ ਪਾਲੋ ਜ਼ਿੰਦਗੀ ਦਾ ਸਮਾਂ ਇੱਦਾਂ ਹੀ ਬਤੀਤ ਹੋ ਜਾਂਦਾ। ਕਹਿੰਦੇ ਅਸੀਂ ਤੇ ਇੱਦਾਂ ਦੀ ਭਗਤੀ ਕਰਦੇ ਹਾਂ, ਹਾਟੀ ਬਾਟੀ ਰਹਿ ਨਿਰਾਲੇ, ਰੂਖ ਬਿਰਖ ਉਦਿਆਨੇ, ਰੁੱਖਾਂ ਦੇ ਥੱਲੇ ਰਹਿ ਕੇ ਆਪਣਾ ਟਾਈਮ ਪੂਰਾ ਕਰਦੇ ਹਾਂ। ਕੰਧ ਮੂਲ ਆਹਾਰੋ ਖਾਈਏ, ਕੁਝ ਮੂਲੀਆਂ ਕੁਝ ਗਾਜਰਾਂ, ਕੰਧ ਮੂਲ ਜਿਹੜੇ ਧਰਤੀ ਵਿੱਚੋਂ ਪੈਦਾ ਹੁੰਦੇ ਨੇ ਉਹ ਖਾ ਕੇ ਅਸੀਂ ਗੁਜ਼ਾਰਾ ਕਰਦੇ ਹਾਂ। ਤੇ ਕਹਿਣ ਲੱਗੇ ਵੀ ਤੀਰਥ ਨਹਾਈਏ ਸੁੱਖ ਫਲ ਪਾਈਏ। ਸਾਡੇ ਬਹੁਤੇ ਬੰਦਿਆਂ ਨੇ ਇਸ ਪੰਕਤੀ ਨੂੰ ਲੈ ਕੇ ਵੀ ਦੇਖੋ ਗੁਰਬਾਣੀ ਨੇ ਆਖਿਆ ਵੀ ਤੀਰਥ ਨਹਾਈਏ ਸੁੱਖ ਵਾਲ ਪਾਈਆ, ਤੀਰਥਾਂ ਤੇ ਨਹਾਓ ਸੁੱਖਾਂ ਦੀ ਪ੍ਰਾਪਤੀ ਹੋਏਗੀ, ਤੀਰਥਾਂ ਤੇ ਨਹਾਓ। ਕਹਿ ਕੌਣ ਰਿਹਾ ਇਹ ਨਹੀਂ ਦੇਖਿਆ। ਤੇ ਮਹਾਰਾਜ ਕਹਿਣ ਲੱਗੇ ਵੀ ਇਹ ਗੱਲ ਉਹ ਕਹਿ ਰਹੇ ਨੇ ਭਾਈ, ਤੀਰਥ ਨਹਾਈਏ ਸੁੱਖ ਫਲ ਪਾਈਏ, ਮੈਲ ਨਾ ਲੱਗੈ ਕਾਈ, ਗੋਰਖ ਪੂਤ, ਗੋਰਖ ਦਾ ਪੁੱਤਰ ਲੋਹਾਰੀਪਾ ਕਹਿ ਰਿਹਾ ਵੀ ਸਾਡੀ ਜ਼ਿੰਦਗੀ ਦੀ ਜੁਗਤ ਇੱਦਾਂ ਦੀ ਹੈ। ਗੋਰਖ ਪੂਤ ਲੋਹਾਰੀਪਾ ਬੋਲੇ, ਜੋਗ ਜੁਗਤ ਬਿੱਧ ਬਿੱਧ ਤਰੀਕਾ ਸਾਈ, ਸਾਡੇ ਕੋਲ ਇੱਦਾਂ ਦਾ ਤਰੀਕਾ ਜ਼ਿੰਦਗੀ ਜਿਉਣ ਦਾ। ਅਤੇ ਬਾਬਾ ਕਹਿਣ ਲੱਗਿਆ ਵੀ ਤੁਹਾਡੀ ਭਗਤੀ ਮੇਰੀ ਭਗਤੀ ਨਾਲ ਨਹੀਂ ਮਿਲਦੀ। ਕਹਿੰਦੇ ਜੀ ਕਿਵੇਂ? ਕਹਿੰਦੇ ਵੀ ਸਾਡੀ ਭਗਤੀ ਦਾ ਸਿਧਾਂਤ ਹੈ ਵੀ ਹਾਟੀ ਬਾਟੀ ਨੀਂਦ ਨਾ ਆਵੇ। ਕਹਿੰਦੇ ਜਦੋਂ ਤੱਕ ਪਰਿਵਾਰ ਦੀ ਜ਼ਿੰਮੇਵਾਰੀਆਂ ਨਹੀਂ ਨਿਭਾ ਲੈਂਦੇ, ਕਿਰਤ ਨਹੀਂ ਕਰਦੇ, ਉਦੋਂ ਤੱਕ ਸਾਨੂੰ ਤੇ ਚੈਨ ਹੀ ਨਹੀਂ ਪੈਂਦਾ। ਹਾਟੀ ਬਾਟੀ ਨੀਂਦ ਨਾ ਆਵੇ ਪਰ ਘਰ ਚਿੱਤ ਨਾ ਡੁਲਾਈ। ਕਹਿੰਦੇ ਅਸੀਂ ਕਰੈਕਟਰ ਉੱਚਾ ਸੁੱਚਾ ਰੱਖਦੇ ਹਾਂ, ਅਸੀਂ ਲੋਕਾਂ ਦੇ ਘਰਾਂ ਦੇ ਵਿੱਚ ਚਿੱਤ ਨਹੀਂ ਡੁਲਾਉਂਦੇ ਫਿਰਦੇ। ਤਾਂ ਹੀ ਦੇਖੋ ਗੁਰਬਾਣੀ ਦੇ ਵਿੱਚ ਸਾਧ ਸੰਗਤ ਜਦੋਂ ਧਿਆਨ ਨਾਲ ਪੜ੍ਹੋਗੇ ਨਾ, ਤੁਸੀਂ ਦੇਖਿਓ ਹਮੇਸ਼ਾ ਹੀ ਜੱਤ ਦੀ ਗੱਲ ਪਹਿਲਾਂ ਆਈ ਹੈ। ਜਿਸ ਬੰਦੇ ਦਾ ਕਰੈਕਟਰ ਨਹੀਂ, ਜਿਸ ਬੰਦੇ ਦਾ ਆਚਾਰ ਨਹੀਂ, ਉਹਦਾ ਸਤਿਕਾਰ ਵੀ ਨਹੀਂ ਹੋ ਸਕਦਾ। ਜੱਤ ਦੀ ਗੱਲ ਪਹਿਲਾਂ ਕੀਤੀ ਹੈ, ਇਹ ਜੱਤ ਕਿੱਥੋਂ ਆਉਣਾ? ਬਾਹਰੋਂ ਥੋੜ੍ਹੀ ਆਉਣਾ, ਮਨ ਕਰਕੇ ਆਉਣਾ ਪਹਿਲਾਂ। ਜੱਤ ਗੰਢੀ ਸੱਤ ਵੱਟ, ਪਹਿਲਾਂ ਕਹਿੰਦੇ ਵੀ ਉਹ ਗੰਢੀ ਮਾਰ ਉੱਚੇ ਸੁੱਚੇ ਆਚਰਣ ਦੀ, ਕਰੈਕਟਰ ਉੱਚਾ ਸੁੱਚਾ ਹੋਏ। ਜੇ ਆਚਾਰ ਨਹੀਂ ਤੇ ਬੰਦੇ ਦਾ ਸਤਿਕਾਰ ਵੀ ਨਹੀਂ। ਉਹ ਸਤਿਕਾਰ ਗੁਣਾਂ ਦੇ ਕਰਕੇ ਹੁੰਦਾ, ਨਾ ਕਿ ਕਿਸੇ ਦੀ ਪ੍ਰਭਤਾ ਕਰਕੇ। ਤੇ ਉੱਥੇ ਮਹਾਰਾਜ ਕਹਿਣ ਲੱਗੇ ਪਰ ਘਰ, ਕਹਿੰਦੇ ਵੀ ਮੈਂ ਆਪਣੇ ਘਰ ਤੋਂ ਇਲਾਵਾ ਮੈਂ ਕਿਸੇ ਹੋਰ ਥਾਂ ਤੇ ਜਾ ਕੇ ਚਿੱਤ ਨਹੀਂ ਡੁਲਾਉਂਦਾ। ਪਰ ਘਰ ਚਿੱਤ ਨਾ ਡੁਲਾਈ। ਫਿਰ ਉਹਨਾਂ ਹੀ ਲੇਖਕਾਂ ਨੇ ਲਿਖਿਆ ਵੀ ਗੁਰੂ ਸਾਹਿਬ ਦੇ ਤਿੰਨ ਵਿਆਹ ਹੋਏ ਸੀ। ਇਹ ਬਚਨ ਨੂੰ ਕਿੱਥੇ ਲੈ ਕੇ ਜਾਵਾਂਗੇ ਸਾਧ ਸੰਗਤ? ਗੁਰੂ ਸਾਹਿਬ ਕਹਿੰਦੇ ਹੋਏ ਪਰਾਏ ਘਰ ਦੇ ਵਿੱਚ ਮੈਂ ਤੇ ਚਿੱਤ ਡੁਲਾਉਂਦਾ ਹੀ ਨਹੀਂ, ਮੈਨੂੰ ਤੇ ਇਹ ਉਪਦੇਸ਼ ਹੈ। ਤੇ ਜਿਹੜੇ ਤਿੰਨ ਸੱਤ ਵਿਆਹਾਂ ਦੀ ਗੱਲ ਕਰਦੇ ਨੇ, ਉਹ ਗੁਰਮਤਿ ਦੇ ਇਸ ਉਪਦੇਸ਼ ਨੂੰ ਕਿੱਦਾਂ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਗੇ? ਪਰ ਘਰ ਚਿੱਤ ਨਾ ਡੁਲਾਈ। ਫਿਰ ਕਹਿਣ ਲੱਗੇ ਬਿਨ ਨਾਮੈ ਮਨ ਟੇਕ ਨਾ ਟਿਕਈ। ਕਹਿੰਦੇ ਸੱਚੇ ਨਾਮ ਤੋਂ ਬਿਨਾਂ ਮੇਰਾ ਅੰਦਰ ਟਿਕਦਾ ਹੀ ਕੋਈ ਨਹੀਂ। ਨਾਨਕ ਭੁੱਖ ਨਾ ਜਾਈ, ਮੇਰੇ ਅੰਦਰ ਦੀ ਭੁੱਖ ਮਿਟਦੀ ਕੋਈ ਨਹੀਂ ਜਦੋਂ ਤੱਕ ਮੈਂ ਇੱਕ ਦੇ ਨਾਮ ਦੇ ਨਾਲ ਨਾ ਜੁੜ ਜਾਂ। ਹਾਟ ਪੱਟਣ, ਆਹ ਦੇਖਿਓ ਹੁਣ ਗੁਰਮਤਿ ਦਾ ਸਿਧਾਂਤ। ਕਹਿਣ ਲੱਗੇ ਵੀ ਤੁਸੀਂ ਲੱਭਦੇ ਹੋ ਰੱਬ ਨੂੰ ਜੰਗਲਾਂ ਦੇ ਵਿੱਚੋਂ। ਤੁਸੀਂ ਕਹਿੰਦੇ ਹੋ ਵੀ ਭਗਤੀ ਜੰਗਲਾਂ ਦੇ ਵਿੱਚ ਬਹਿ ਕੇ ਹੋ ਸਕਦੀ ਹੈ। ਕਹਿੰਦੇ ਆ ਇਹ ਗੁਰਮਤਿ ਦਾ ਸਿਧਾਂਤ, ਹਾਟ ਪੱਟਣ ਘਰ ਗੁਰੂ ਦਿਖਾਇਆ। ਕਹਿੰਦੇ ਮੈਨੂੰ ਘਰ ਦੇ ਵਿੱਚ ਹੀ ਮੇਰੇ ਮਾਲਕ ਨੇ ਮੇਰੇ ਰੱਬ ਦੇ ਨਾਲ ਮਿਲਾਪ ਕਰਾ ਦਿੱਤਾ। ਹਾਟ ਪੱਟਣ ਘਰ ਗੁਰੂ ਦਿਖਾਇਆ, ਸਹਿਜੇ ਸੱਚ ਵਪਾਰੋ। ਅਡੋਲਤਾ ਦੇ ਵਿੱਚ ਟਿਕ ਕੇ ਮੈਂ ਸੱਚ ਦਾ ਵਪਾਰ ਕਰ ਰਿਹਾ, ਆਪਣੇ ਪਰਿਵਾਰ ਦੀ ਜ਼ਿੰਮੇਵਾਰੀਆਂ ਨਿਭਾਉਂਦਾ ਹੋਇਆ। ਕਹਿੰਦੇ ਇਹ ਮੇਰੇ ਗੁਰਮਤਿ ਦਾ ਸਿਧਾਂਤ ਹੈ। ਖੰਡਿਤ ਨਿੰਦਰਾ ਅਲਪ ਆਹਾਰੰ ਨਾਨਕ ਤੱਤ ਵਿਚਾਰੋ। ਥੋੜਾ ਖਾਣਾ ਤੇ ਥੋੜਾ ਸਵਣਾ, ਕਹਿਣ ਲੱਗੇ ਮੇਰੀ ਜ਼ਿੰਦਗੀ ਦਾ ਤੱਤ ਹੈ। ਹੁਣ ਇਹ ਭਗਤੀ ਹੈ ਗੁਰਮਤਿ ਦੀ। ਤਾਂ ਜਿਨ੍ਹਾਂ ਨੇ ਇਹ ਕਹਿ ਕੇ ਪ੍ਰਚਾਰ ਦਿੱਤਾ, ਹੁਣ ਅੱਜ ਜਿਹੜੇ ਡੇਰਿਆਂ ਦੇ ਸਾਧ ਇਹ ਗੱਲ ਦਾ ਬਾਰ ਬਾਰ ਜ਼ਿਕਰ ਕਰਦੇ ਆ ਵੀ ਅਸੀਂ ਤੇ ਭਗਤੀ ਦੇ ਵਿੱਚ ਰਚੇ ਹੋਏ ਹਾਂ, ਕਿਤੇ ਬਾਬੇ ਨਾਨਕ ਦਾ ਉਪਦੇਸ਼ ਤੇ ਪੜ੍ਹ ਕੇ ਦੇਖਣ। ਐਵੇਂ ਲੱਤਾਂ ਖਿੱਚੀ ਜਾਣਗੇ ਵੀ ਇਹ ਤੇ ਜੀ ਬਾਬਿਆਂ ਦੇ ਖਿਲਾਫ਼ ਬੋਲਦੇ ਨੇ। ਉਹ ਬਾਬੇ ਨਾਨਕ ਨੂੰ ਤੇ ਪੁੱਛ ਕੇ ਦੇਖੋ, ਉਹ ਤੇ ਕਹਿੰਦਾ ਵੀ ਮਖੱਟੂ ਹੋਏ ਕੇ ਕੰਨ ਪੜਾਏ, ਫਕਰ ਕਰੇ ਹੋਰ ਜਾਤ ਗਵਾਏ, ਗੁਰਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀਏ ਪਾਏ। ਭੁੱਲ ਕੇ ਵੀ ਉਹਨਾਂ ਦੇ ਪੈਰਾਂ ਵਾਲੇ ਪਾਸੇ ਨਾ ਚਲੇ ਜਾਇਓ, ਕਿਉਂਕਿ ਉਹਨਾਂ ਨੇ ਗੁਰਮਤਿ ਦਾ ਸਿਧਾਂਤ ਹੀ ਨਹੀਂ ਸਮਝਿਆ। ਤੇ ਸਾਨੂੰ ਗੁਰਮਤਿ ਦੇ ਉਪਦੇਸ਼ ਦੇ ਵਿੱਚ ਜਿੱਥੇ ਭਗਤੀ ਤੇ ਸ਼ਕਤੀ ਦੀ ਗੱਲ ਆਈ, ਉਹ ਭਗਤੀ ਉਹ ਨਹੀਂ ਸੀ ਜਿਹੜੀ ਘਰ ਨੂੰ ਤਿਆਗਣ ਵਾਲੀ ਸੀ, ਉਹ ਭਗਤੀ ਸੀ ਛੇਵੇਂ ਪਾਤਸ਼ਾਹ ਨੇ ਜਿੱਥੇ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਈਆਂ, ਉਹਦੇ ਨਾਲ ਦੀ ਨਾਲ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਇਸ ਸਿਧਾਂਤ ਨੂੰ ਅਮਲੀ ਜਾਮਾ ਦਿੰਦੇ ਨੇ, ਅਮਲੀ ਜਾਮੇ ਤੋਂ ਭਾਵ ਕਿ ਪ੍ਰਗਟ ਰੂਪ ਦੇ ਵਿੱਚ ਜਦੋਂ ਉਹ ਕਿਰਪਾਨ ਜਿਹੜੀ ਚੁੱਕ ਲੈਂਦੇ ਨੇ ਵੀ ਜਿਹੜਾ ਵੀ ਹੁਣ ਕੋਈ ਇਸ ਤਰੀਕੇ ਨਾਲ ਸਾਡੇ ਤੇ ਚੜ੍ਹ ਕੇ ਆਏਗਾ, ਫਿਰ ਉਹਨਾਂ ਨੂੰ ਉਹਨਾਂ ਦੇ ਤਰੀਕੇ ਨਾਲ ਹੀ ਜਵਾਬ ਦਿੱਤਾ ਜਾਏਗਾ। ਕਿਉਂਕਿ ਜਦੋਂ ਛੇਵੇਂ ਪਾਤਸ਼ਾਹ ਗੁਰਤਖ਼ਤ ਗੱਦੀ ਤੇ ਬੈਠਦੇ ਨੇ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਉਸ ਤੋਂ ਬਾਅਦ ਸ਼ਹਾਦਤ ਹੁੰਦੀ ਹੈ। ਸ਼ਹਾਦਤ ਦਾ ਵੇਲਾ ਐਸਾ ਸੀ ਵੀ ਉਸ ਸਮੇਂ ਸਮੁੱਚੀ ਸਿੱਖ ਜਗਤ ਦੀ ਲੁਕਾਈ ਨੂੰ ਇਕੱਤਰ ਕਰਕੇ ਉਹਨਾਂ ਨੂੰ ਢਹਿੰਦੀ ਕਲਾ ਤੋਂ ਬਚਾਉਣਾ ਸਭ ਤੋਂ ਪਹਿਲਾਂ ਮੁੱਖ ਕੰਮ ਸੀ ਵੀ ਕਿਤੇ ਇਹ ਢਹਿੰਦੀ ਕਲਾ ਵਾਲੇ ਪਾਸੇ ਨਾ ਚਲੇ ਜਾਣ। ਉਸ ਢਹਿੰਦੀ ਕਲਾ ਤੋਂ ਬਚਾਉਣ ਦੀ ਖਾਤਰ ਸੱਚੇ ਪਾਤਸ਼ਾਹ ਨੇ ਇੱਕ ਵਿਉਂਤਬੰਦ ਇਹ ਗੱਲ ਸਮਝਾਈ ਵੀ ਕੋਈ ਵੀ ਹੁਣ ਜੇ ਕੋਈ ਭੇਟਾ ਲੈ ਕੇ ਆਏ ਤੇ ਉਹ ਵਧੀਆ ਤੋਂ ਵਧੀਆ ਸ਼ਸਤਰ, ਵਧੀਆ ਤੋਂ ਵਧੀਆ ਘੋੜਾ ਲੈ ਕੇ ਆਏ, ਜੇ ਭੇਟਾ ਕਰਨੀ ਹੈ ਤੇ ਆਪਣੀ ਜਵਾਨੀ ਭੇਟਾ ਕਰੋ। ਇਹ ਨਹੀਂ ਵੀ ਉਹਨਾਂ ਨੇ ਇਮੋਸ਼ਨਲ ਕਰਕੇ ਲੋਕਾਂ ਨੂੰ ਇਸ ਪਾਸੇ ਲਾਇਆ, ਜਿਵੇਂ ਅੱਜ ਚਾਰ ਨਾਰੇ ਕਿਸੇ ਹੋਰ ਦੇ ਮਾਰੇ, ਚਾਰ ਕਿਸੇ ਹੋਰ ਦੇ, ਅੱਧੇ ਕੋਸ ਪਾਸੇ ਚਲੇ ਗਏ, ਅੱਧੇ ਕੋਸ ਪਾਸੇ ਚਲੇ ਗਏ, ਪਤਾ ਕਿਸੇ ਨੂੰ ਵੀ ਨਹੀਂ ਵੀ ਨਾਰਾ ਕਿਉਂ ਮਾਰਿਆ। ਬਾਬੇ ਨੇ ਗੱਲ ਸਮਝਾਈ। ਜੇ ਆਪਾਂ ਇਤਿਹਾਸਕਾਰਾਂ ਦੇ ਬਾਰੇ ਪੜ੍ਹਦੇ ਹਾਂ ਨਾ ਵੀ ਗੁਰੂ ਨਾਨਕ ਸਾਹਿਬ ਨੇ 3 ਕਰੋੜ ਸਿੱਖ ਜਿਹੜੇ ਸੀ ਆਪਣੇ ਸਮੇਂ 'ਚ ਤਿਆਰ ਕੀਤੇ ਸੀ, ਉਹ ਕਿਤੇ ਗੁਪਤ ਨਹੀਂ ਹੋ ਗਏ ਸੀ, ਉਸੇ ਸੰਸਾਰ 'ਚ ਰਹਿੰਦੇ ਸੀ। ਗੱਲ ਸੀ ਵੀ ਜੇ ਕਿਤੇ ਉਸ ਸਮੇਂ ਦਾ ਜਿਹੜਾ ਮੀਰ ਹੈ ਜਹਾਂਗੀਰ, ਗੁਰੂ ਸਾਹਿਬ ਨੂੰ ਜੇ ਉਹ ਸ਼ਹੀਦ ਕਰਵਾਉਂਦਾ ਤੇ ਛੇਵੇਂ ਪਾਤਸ਼ਾਹ ਨੇ ਵਿਉਂਤਬੰਦ ਢੰਗ ਦੇ ਨਾਲ ਜਿੱਥੇ ਹਲੂਣਾ ਦਿੱਤਾ ਵੀ ਤੁਸੀਂ ਇਸ ਤਰੀਕੇ ਨਾਲ ਢਹਿੰਦੀ ਕਲਾ 'ਚ ਨਹੀਂ ਬਲਕਿ ਆਪਣੀ ਜਵਾਨੀ ਨੂੰ ਗੁਰੂ ਦੇ ਲੇਖੇ ਲਾ ਕੇ ਆਪਣੇ ਜੋਸ਼ ਨੂੰ ਗੁਰੂ ਵਾਲੇ ਪਾਸੇ ਤੋਰ ਕੇ ਇਸ ਜ਼ੁਲਮ ਨੂੰ ਰੋਕਣ ਵਾਸਤੇ ਅਸੀਂ ਇੱਕਜੁੱਟ ਹੋਣਾ ਹੈ। ਇਸੇ ਦੇ ਤਹਿਤ ਜਦੋਂ ਫਿਰ ਗੁਰੂ ਸਾਹਿਬ ਅਕਾਲ ਮੂੰਗੇ ਦੀ ਸਿਰਜਣਾ ਕਰਦੇ ਨੇ, ਹੁਣ ਤੇ ਉਹਨੂੰ ਅਕਾਲ ਤਖ਼ਤ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਪੇਸ਼ ਕੀਤਾ ਜਾ ਰਿਹਾ। ਤਖ਼ਤ 'ਤੇ ਦੇਖੋ ਇੱਕ ਗ੍ਰੰਥ, ਇੱਕ ਪੰਥ ਤੇ ਇੱਕੋ ਹੀ ਤਖ਼ਤ ਹੈ ਸਿੱਖਾਂ ਦਾ। ਚਾਰ ਹੋ ਜਾਣ, ਹੁਣ ਪੰਜ ਹੋ ਜਾਣ, ਜੋ ਰਹਿਤ ਮਰਿਆਦਾ 'ਚ ਲਿਖੇ ਨੇ ਜਦੋਂ ਤੱਕ ਉਹਦੇ 'ਚ ਲਿਖੇ ਨੇ ਜਾਂ ਮੰਨਦੇ ਨੇ ਉਦੋਂ ਤੱਕ ਮੰਨਾਂਗੇ। ਪਰ ਅਸਲ ਦੇ ਵਿੱਚ ਤਖ਼ਤ ਇੱਕੋ ਹੀ ਹੈ। ਜੇ ਸਾਡਾ ਗੁਰੂ ਇੱਕ ਹੈ ਤੇ ਸਾਡਾ ਤਖ਼ਤ ਵੀ ਦੋ ਨਹੀਂ ਹੋ ਸਕਦੇ, ਤਖ਼ਤ ਵੀ ਸਾਡਾ ਇੱਕ ਹੈ। ਇੱਕ ਗ੍ਰੰਥ, ਇੱਕ ਪੰਥ ਤੇ ਇੱਕ ਤਖ਼ਤ ਹੀ ਸਾਡੇ ਜੀਵਨ ਦਾ ਆਧਾਰ ਹੈ। ਪਰ ਹੁਣ ਤੁਸੀਂ ਦੇਖੋ, ਗੁਰੂ ਸਾਹਿਬ ਏਡੀ ਵੱਡੀ ਰਾਜ ਸ਼ਕਤੀ ਖੜੀ ਕਰਦੇ ਨੇ ਵੀ ਸਮੇਂ ਦੇ ਬਾਦਸ਼ਾਹ ਦੇ ਬਰਾਬਰ ਦੀ ਗੱਲ, ਟਾਈਮ ਲੈਣਾ ਪੈਂਦਾ ਗੁਰੂ ਸਾਹਿਬ ਨੂੰ ਮਿਲਣ ਵਾਸਤੇ। ਤੇ ਜਿਹੜੇ ਅੱਜ ਤਖ਼ਤਾਂ ਤੇ ਬੈਠੇ ਨੇ ਉਹਨਾਂ ਦੇ ਜਿਹੜੇ ਹੁਕਮਨਾਮੇ ਭੇਜੇ ਜਾਂਦੇ ਨੇ, ਜਿਹੜੇ ਕੱਢੇ ਜਾਂਦੇ ਨੇ, ਉਹਨਾਂ ਦਾ ਮਿਆਰ ਕਿੰਨਾ ਕੁ ਵੱਡਾ। ਇੱਕ ਪਾਸੇ ਗੁਰੂ ਸਾਹਿਬ ਤਖ਼ਤ ਤੇ ਬੈਠ ਕੇ, ਅਕਾਲ ਬੂੰਗੇ ਤੇ ਬੈਠ ਕੇ ਉੱਥੇ ਗੁਰਮਤਿ ਦਾ ਉਪਦੇਸ਼ ਤੇ ਹੁਕਮ ਜਾਰੀ ਕਰਦੇ ਨੇ ਸਿੱਖਾਂ ਨੂੰ, ਉਹ ਹੁਕਮ ਦਾ ਸਿੱਧਾ ਟਾਕਰਾ ਕਿਹਦੇ ਨਾਲ ਹੈ? ਸਮੇਂ ਦੀ ਸਰਕਾਰ ਦੇ ਨਾਲ। ਤੇ ਅੱਜ ਦਾ ਜਿਹੜਾ ਹੁਕਮਨਾਮਾ ਨਿਕਲਦਾ ਹੈ ਉਹਦਾ ਟਾਕਰਾ ਕਿਹਦੇ ਨਾਲ ਹੈ? ਉਹਦਾ ਆਪਣੇ ਆਪ ਦੇ ਨਾਲ, ਆਪਣੇ ਸਿੱਖਾਂ ਦੇ ਨਾਲ। ਔਰ ਇੱਕ ਸਮੇਂ ਦਾ ਤਖ਼ਤ ਜਿਹੜਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਅਕਾਲ ਬੂੰਗੇ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਰੀਪ੍ਰਜੈਂਟ ਕੀਤਾ, ਉਸ ਤਖ਼ਤ ਦੀ ਮਹਾਨਤਾ ਨੂੰ ਅਸੀਂ 1, 2, 3, 4, 5, 6, 7, 8, 9, 10 ਬੰਦਿਆਂ ਦੇ ਵਿੱਚ ਵੰਡ ਕੇ ਰੱਖ ਦਿੱਤਾ। ਸਿਆਣੇ ਕਹਿੰਦੇ ਨੇ ਵੀ ਜੇ ਇੱਕ ਸੋਟੀ, ਜਿਵੇਂ ਅਸੀਂ ਕਹਾਣੀ ਵੀ ਪੜ੍ਹਦੇ ਹੁੰਦੇ ਸੀ ਨਾ, ਵੀ ਜਿਹੜੀ ਇੱਕ ਸੋਟੀ ਹੈ ਜਿਹੜੀ ਉਹ ਜਦੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਗੁਰਮਤਿ ਦਾ ਜਿਹੜਾ ਪ੍ਰਭਾਵ ਛੱਡੇਗੀ, ਜਿਹੜਾ ਇੱਕ ਸਿਸਟਮ ਤੁਹਾਡੀ ਜ਼ਿੰਦਗੀ 'ਚ ਆਏਗਾ, ਜੇ ਉਹ ਵੰਡਿਆ ਗਿਆ ਸੱਜੇ ਖੱਬੇ, ਤਾਂ ਫਿਰ ਉਹ ਤੁਹਾਨੂੰ ਕੋਈ ਸੇਧ ਨਹੀਂ ਦੇ ਸਕਦਾ। ਹੁਣ ਹਰ ਬੰਦਾ ਤਖ਼ਤ ਦਾ ਜਥੇਦਾਰ ਬਣ ਕੇ ਆਪਣੇ ਆਪ ਦੇ ਵਿੱਚ ਉਪਦੇਸ਼ ਕਰ ਰਿਹਾ, ਪਰ ਗੁਰੂ ਸਾਹਿਬ ਦੇ ਵੇਲੇ ਨੂੰ ਕਿਤੇ ਮਾਇੰਡ ਦੇ ਵਿੱਚ ਲਿਆ ਕੇ ਉਹਨੂੰ ਆਪਾਂ ਦੇਖਣ ਦਾ ਯਤਨ ਕਰੀਏ ਵੀ ਸੱਚੇ ਪਾਤਸ਼ਾਹ ਉਪਦੇਸ਼ ਕਰਦੇ ਨੇ ਉੱਥੇ ਬੈਠ ਕੇ। ਤਖ਼ਤ ਵਹਿ ਤਖ਼ਤ ਹੈ ਕਿ ਲਾਇਕ ਵਾਲੀ ਜਿਹੜੀ ਗੱਲ ਹੈ, ਗੁਰੂ ਸਾਹਿਬ ਉੱਥੇ ਬੈਠ ਕੇ ਉਪਦੇਸ਼ ਕਰਦੇ ਨੇ, ਸਿੱਖ ਮੰਨਦੇ ਨੇ। ਤੇ ਤਕਲੀਫ ਕਿਹਨੂੰ ਹੁੰਦੀ ਹੈ? ਸਮੇਂ ਦੀ ਸਰਕਾਰ ਨੂੰ। ਤੇ ਹੁਣ ਜਦੋਂ ਕੋਈ ਹੁਕਮਨਾਮਾ ਜਾਰੀ ਹੁੰਦਾ ਹੈ ਤੇ ਖੁਸ਼ੀ ਕਿਹਨੂੰ ਹੁੰਦੀ ਹੈ? ਸਮੇਂ ਦੀ ਸਰਕਾਰ ਨੂੰ। ਉਦੋਂ ਦੁੱਖ ਹੁੰਦਾ ਸੀ, ਅੱਜ ਖੁਸ਼ ਹੁੰਦੇ ਨੇ ਵੀ ਠੀਕ ਹੈ, ਬਿਲਕੁਲ ਇਹ ਬੰਦਾ ਸਾਡੇ ਅਕੋਰਡਿੰਗ ਚੱਲ ਰਿਹਾ, ਬਿਲਕੁਲ ਇੱਕ ਪੈਰ ਵੀ ਪਾਸੇ ਨਹੀਂ ਪਾਉਂਦਾ। ਤੇ ਗੁਰੂ ਸਾਹਿਬ ਦਾ ਉਸ ਵੇਲੇ ਉਹ ਕਹਿੰਦੇ ਵੀ ਇਹਨਾਂ ਨੇ ਕਲੰਗੀ ਲਾਈ, ਇਹਨਾਂ ਨੇ ਸ਼ਸਤਰ ਸਜਾਏ, ਇਹ ਘੋੜੇ, ਘੋੜ ਸਵਾਰੀ, ਨੇਜੇ ਬਾਜੀ, ਸ਼ਿਕਾਰ ਖਿਲਾਉਂਦੇ ਨੇ, ਸਾਰੇ ਕੰਮ ਕਰਨ ਲੱਗੇ, ਇਹ ਸਾਨੂੰ ਜਿਹੜਾ ਹੈ ਸਿੱਧੀ ਟੱਕਰ ਦੇ ਰਹੇ ਨੇ। ਇੱਕ ਸਮੇਂ ਦੀ ਹਕੂਮਤ ਦੇ ਬਰਾਬਰ ਦੀ ਤਾਕਤ ਖੜੀ ਕਰਨੀ ਇਹ ਕੋਈ ਛੋਟੀ ਗੱਲ ਨਹੀਂ ਸੀ। ਇਹ ਹੋਇਆ ਕਿਉਂ? ਕਿਉਂਕਿ ਇੱਕ ਅਕਾਲ ਪੁਰਖ ਦੀ ਸਿੱਖਿਆ, ਜਿਹੜਾ ਪੀਰੀ ਦਾ ਸਿਧਾਂਤ ਸੀ, ਉਹ ਮੀਰੀ ਦੇ ਰੂਪ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਸਿੱਖਾਂ ਨੂੰ ਸਮਝਾਇਆ। ਸਾਡੇ ਤੇ ਜਾਂ ਧਰਮ ਬਹੁਤਾ ਹਾਵੀ ਹੋ ਗਿਆ ਤੇ ਕਰਮਕਾਂਡੀ ਹੋ ਗਏ, ਜੇ ਰਾਜਨੀਤੀ ਵਾਲੇ ਬਣੇ ਤੇ ਰਾਜਨੀਤੀ ਨੇ ਇੰਨਾ ਪ੍ਰਭਾਵ ਪਾਇਆ, ਫਿਰ ਸਾਨੂੰ ਆਪਣਾ ਪਰਾਇਆ ਵੀ ਭੁੱਲ ਗਿਆ। ਜਿਵੇਂ ਇੱਕ ਸਾਡੇ ਪ੍ਰਿੰਸੀਪਲ ਸਾਹਿਬ ਕਹਾਣੀ ਸੁਣਾਉਂਦੇ ਹੁੰਦੇ ਸੀ ਵੀ ਕਹਿਣ ਲੱਗੇ, ਇੱਕ ਜਿਹੜਾ ਰਾਜਨੀਤਿਕ ਲੀਡਰ ਹੈ ਉਹਦਾ ਬੱਚਾ ਆਪਣੀ ਮਾਂ ਨੂੰ ਕਹਿੰਦਾ ਵੀ ਤੂੰ ਮੈਨੂੰ ਵੀ ਰਾਜਨੀਤੀ ਸਿਖਾ। ਉਹ ਕਹਿੰਦਾ ਵੀ ਤੂੰ ਛੱਡ ਪਰੇ, ਕਾਹਨੂੰ ਰਾਜਨੀਤੀ ਸਿੱਖਣੀ ਹੈ। ਫਿਰ ਉਸ ਤੋਂ ਬਾਅਦ ਉਹਦੀ ਮਾਂ ਜਿੱਦ ਕਰਕੇ ਕਹਿ ਦਿੰਦੀ ਆ ਵੀ ਸਿਖਾਈ ਦਿਓ ਇਹਨੂੰ ਵੀ ਰਾਜਨੀਤੀ ਦੇ ਪੈਂਤੜੇ, ਵੀ ਕੱਲ੍ਹ ਨੂੰ ਨੇਤਾ ਬਣ ਜੂਗਾ। ਤੇ ਕਹਿਣ ਲੱਗੇ ਵੀ ਪਹਿਲਾ ਕਰਮ ਹੀ ਇਹ ਆ, ਕਹਿਣ ਲੱਗੇ ਕੋਠੇ ਤੇ ਚੜ੍ਹ। ਜਦੋਂ ਕੋਠੇ ਤੇ ਚੜ੍ਹਿਆ ਕਹਿੰਦੇ ਵੀ ਛਾਲ ਮਾਰ। ਉਹ ਕਹਿੰਦਾ ਬਾਪੂ ਜੇ ਛਾਲ ਮਾਰੀ ਮੈਂ ਤੇ ਮਰ ਜਾਂਗਾ। ਕਹਿੰਦੇ ਨਾ, ਕਹਿੰਦੇ ਰਾਜਨੀਤੀ ਸਿੱਖਣੀ ਹੈ? ਕਹਿੰਦੇ ਹਾਂ ਸਿੱਖਣੀ ਹੈ। ਕਹਿੰਦੇ ਫਿਰ ਮਾਰ ਛਾਲ। ਕਹਿੰਦੇ ਉਹਨੇ ਛਾਲ ਮਾਰੀ ਉਹਦੀ ਟੁੱਟੀ ਲੱਤ, ਤੇ ਕਹਿਣ ਲੱਗਾ ਪੁੱਤ ਪਹਿਲਾਂ ਹੀ ਇਹ ਉਪਦੇਸ਼ ਹੈ ਤੇਰੇ ਵਾਸਤੇ ਰਾਜਨੀਤੀ ਦਾ ਵੀ ਜੇ ਤੇਰਾ ਬਾਪ ਵੀ ਕੋਈ ਗੱਲ ਕਹੇ ਤੇ ਤੂੰ ਕੋਈ ਗੱਲ ਨਹੀਂ ਮੰਨਣੀ, ਉਹਦੇ ਤੇ ਵੀ ਭਰੋਸਾ ਨਹੀਂ ਕਰਨਾ। ਪਰ ਗੁਰਮਤਿ ਜਿਹੜੀ ਹੈ, ਗੁਰਮਤਿ ਆਪਣੇ ਬਾਪ ਤੇ ਭਰੋਸਾ ਕਰਨ ਦਾ ਯਤਨ ਕਰਦੀ ਹੈ। ਉਹ ਕਹਿੰਦੀ ਵੀ ਆਪਣੇ ਬਾਪ ਤੇ ਭਰੋਸਾ ਕਰ, ਕਿਉਂਕਿ ਇਹਨੇ ਸੱਚ ਦੀ ਸਿੱਖਿਆ ਦੇਣੀ ਹੈ। ਰਾਜਨੀਤੀ ਜਿਹੜੀ ਧਰਮ ਤੋਂ ਹੀਣੀ ਹੈ ਉਹ ਇੱਕ ਪਾਸੇ ਹੈ, ਪਰ ਜਦੋਂ ਵੀਰੀ ਤੇ ਮੀਰੀ ਦਾ ਸਿਧਾਂਤ ਇੱਕ ਦੂਜੇ ਨਾਲ ਜੁੜੇਗਾ, ਫਿਰ ਜਾ ਕੇ ਅਸੀਂ ਹਰ ਜਨ ਜੈਸਾ ਚਾਹੀਏ ਦੀ ਗੱਲ ਦੇ ਉੱਤੇ ਆ ਸਕਦੇ। ਨਹੀਂ ਤੇ ਜਿਹੜਾ ਗੁਰਬਾਣੀ ਵਿੱਚ ਜਿੱਥੇ ਬਚਨ ਆਇਆ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਹ ਪੀਰੀ ਦੀ ਗੱਲ ਮੀਰੀ ਦੀ ਗੱਲ ਦੋਨੋਂ ਇਕੱਠੀਆਂ ਚੱਲ ਰਹੀਆਂ ਨੇ। ਗੁਰੂ ਦੇ ਕੋਲ ਆਏਗਾ ਤੇ ਸਿਰ ਤਲੀ ਤੇ ਰੱਖ ਕੇ ਆਈ, ਭਾਵ ਆਪਣੇ ਹਉਮੈ ਹੰਕਾਰ ਨੂੰ ਪਾਸੇ ਰੱਖ ਕੇ ਆਈ। ਪਰ ਸਾਨੂੰ ਉਹਨਾਂ ਪੰਜ ਦੋ ਤਲਵਾਰਾਂ ਦੇ ਵਿੱਚ, ਦੋ ਕਿਰਪਾਨਾਂ 'ਚ ਉਲਝਾ ਕੇ ਰੱਖ ਦਿੱਤਾ ਗਿਆ। ਸਾਧ ਸੰਗਤ, ਪੀਰੀ ਤੇ ਮੀਰੀ ਦਾ ਸਿਧਾਂਤ ਗੁਰੂ ਨਾਨਕ ਸਾਹਿਬ ਤੋਂ ਹੀ ਕੰਟੀਨਿਊ ਚੱਲਦਾ ਆਇਆ, ਉਹੀ ਸਿਧਾਂਤ ਦਸਵੇਂ ਪਾਤਸ਼ਾਹ ਨੇ ਅਪਣਾਇਆ। ਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ ਪੀਰੀ ਤੇ ਮੀਰੀ ਦੀ ਵਿਆਖਿਆ ਕੀਤੀ ਗਈ, ਪਰ ਸਾਨੂੰ ਜਿਹੜਾ ਕੇਵਲ ਇੱਕ ਵਾਰ ਤੱਕ ਹੀ ਸੀਮਤ ਰੱਖਿਆ ਗਿਆ। ਤੇ ਜੇ ਭਾਈ ਗੁਰਦਾਸ ਜੀ ਦੇ ਸਾਹਮਣੇ ਸਵਾਲ ਆਏ, ਉਹਨਾਂ ਨੇ ਸੱਚ ਪ੍ਰਗਟ ਕੀਤਾ ਵੀ ਸੱਚ ਨਾ ਲੁਕੈ ਲੁਕਾਇਆ, ਚਰਨ ਕਮਲ ਸਿੱਖ ਭਵਰ ਲੁਭਾਇਆ। ਕਹਿਣ ਲੱਗੇ ਵੀ ਸਿੱਖ ਤੇ ਆਪਣੇ ਗੁਰੂ ਦੇ ਚਰਨਾਂ ਨਾਲ ਭੌਰੇ ਦੀ ਤਰ੍ਹਾਂ ਰਹਿੰਦੇ ਨੇ, ਉਹ ਸੱਚ ਜਿਹੜਾ ਤੁਸੀਂ ਲੁਕਾਉਣ ਦਾ ਯਤਨ ਕਰ ਰਹੇ ਹੋ, ਕਹਿੰਦੇ ਇਹ ਕਦੇ ਵੀ ਸੱਚ ਲੁਕਾਇਆ ਨਹੀਂ ਜਾ ਸਕਦਾ। ਤੇ ਸਾਨੂੰ ਸਮਾਂ ਵੀ ਜਿਹੜਾ ਸਮਾਪਤ ਹੈ, ਇਹ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਭਗਤੀ ਵਾਲਾ ਜਿਹੜਾ ਗੁਰਮਤ ਦਾ ਮਾਰਗ ਹੈ ਉਹ ਬਾਕੀਆਂ ਵਾਲਾ ਨਹੀਂ, ਸ਼ਕਤੀ ਵਾਲਾ ਜਿਹੜਾ ਮਾਰਗ ਹੈ ਗੁਰਮਤ ਦਾ ਉਹ ਦੂਜਿਆਂ ਤੇ ਜ਼ੁਲਮ ਕਰਨ ਵਾਲਾ ਨਹੀਂ, ਬਲਕਿ ਉਸ ਜ਼ੁਲਮ ਨੂੰ ਰੋਕ ਕੇ ਸੰਸਾਰ ਦੇ ਵਿੱਚ ਸ਼ਾਂਤੀ ਪੈਦਾ ਕਰਨ ਵਾਲਾ ਹੈ। ਕਿਸੇ ਦੀ ਜ਼ਰ, ਕਿਸੇ ਦੀ ਜ਼ੋਰੂ, ਕਿਸੇ ਦੀ ਜ਼ਮੀਨ ਹਥਿਆਉਣ ਵਾਲਾ ਨਹੀਂ, ਬਲਕਿ ਤੇ ਸਰਬੱਤ ਦੇ ਭਲੇ ਨੂੰ ਲਾਗੂ ਕਰਨ ਵਾਲਾ ਹੈ, ਕੇਵਲ ਮੰਗਣ ਵਾਲਾ ਨਹੀਂ। ਤੇ ਜਿਹੜੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਗੱਲ ਹੈ, ਇਹ ਸਾਡੇ ਜੀਵਨ ਵਿੱਚ ਵੀ ਸੁਰਮਗਤੀ ਦੀ ਗੱਲ ਤਾਂ ਹੀ ਲਾਗੂ ਹੋ ਸਕਦੀ ਹੈ ਜਦੋਂ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਂ ਕਹਿ ਜਾ ਕਾ ਸਤਿਗੁਰ ਪੂਰਾ। ਉਹ ਪੂਰੇ ਸਤਿਗੁਰੂ ਦੇ ਲੜ ਲੱਗ ਕੇ ਹੀ ਇਹ ਸੂਰਮ ਗਤੀ ਜਿਹੜੀ ਅੰਦਰੋਂ ਪੈਦਾ ਹੋਏਗੀ, ਜਿਹੜੀ ਸਾਡੇ ਮਨ ਨੂੰ ਬਲਵਾਨ ਕਰੇਗੀ, ਫਿਰ ਉਹਦੀ ਤਾਂਘ ਇੱਕੋ ਹੀ ਹੋਏਗੀ ਵੀ ਜਨ ਕੇ ਚਰਨ ਵਸੈ ਮੇਰੇ ਹੀਰੇ। ਜਨ ਕੇ ਚਰਨ ਕੀ ਨੇ, ਵੀ ਜਿੱਦਾਂ ਦੀ ਜ਼ਿੰਦਗੀ ਗੁਰੂ ਦੀ ਸਿੱਖਿਆ ਦੇ ਅਨੁਸਾਰੀ ਉਹ ਦਾਸ ਜਿਉ ਰਿਹਾ, ਜਨ ਜਿਉ ਰਿਹਾ, ਉਦਾਂ ਦੀ ਜ਼ਿੰਦਗੀ ਜਿਉਣ ਦਾ ਵੱਲ ਮੈਨੂੰ ਵੀ ਆ ਜਾਏ। ਇਹ ਹੈ ਜਨ ਕੇ ਚਰਨ ਵਸੈ ਮੇਰੇ ਹੀਰੇ, ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਧ ਨਾਨਕ ਕਹਿ ਸੁਖ ਇਹੀ। ਇੱਥੇ ਵੀ ਧੂਰ ਦਾ ਅਰਥ ਉਹ ਨਹੀਂ ਜਿਹੜੀ ਬਾਹਰੋਂ ਚੁੱਕ ਕੇ ਲੋਕੀ ਮੱਥੇ ਨੂੰ ਲਾਉਂਦੇ ਨੇ, ਇਹਦਾ ਧੂਰ ਦਾ ਅਰਥ ਵੀ ਗੁਰੂ ਦੀ ਸਿੱਖਿਆ ਨਾਲ ਸੰਬੰਧ ਰੱਖਦਾ, ਵੀ ਗੁਰੂ ਦੀ ਸਿੱਖਿਆ ਮੇਰੀ ਜ਼ਿੰਦਗੀ ਦਾ ਆਧਾਰ ਬਣ ਜੇ। ਬਾਹਰੀ ਲਾਈ ਧੂੜ ਥੋੜ੍ਹੀ ਦੇਰ ਬਾਅਦ ਲੱਥ ਜਾਏਗੀ, ਪਰ ਜਿਸ ਦਿਨ ਇਹ ਧੂੜ ਲੱਗ ਗਈ, ਇਹਦਾ ਰੰਗ ਲੱਗ ਗਿਆ, ਮਹਾਰਾਜ ਕਹਿਣ ਲੱਗੇ ਵੀ ਇਹ ਰੰਗ ਕਦੇ ਨਹੀਂ ਲੱਥਦਾ, ਫਿਰ ਇਹ ਨਹੀਂ ਰੰਗ ਲੱਥਦਾ, ਇਹਦੇ ਪੱਕਾ ਹੋ ਜਾਂਦਾ। ਤੇ ਧੰਨ ਗੁਰੂ ਸੱਚੇ ਪਾਤਸ਼ਾਹ ਨੇ ਜਿਹੜਾ ਗੁਰਤਾ ਗੱਦੀ ਦੀ ਜ਼ਿੰਮੇਵਾਰੀ ਸੰਭਾਲਦਿਆਂ ਹੋਏ ਆ, ਪੀਰੀ ਤੇ ਮੀਰੀ ਦਾ ਸਿਧਾਂਤ ਸੰਗਤਾਂ ਦੇ ਵਿੱਚ ਸਹੀ ਰੂਪ ਦੇ ਵਿੱਚ ਜਿਹੜਾ ਉਹਨਾਂ ਨੂੰ ਦੱਸਣ ਦਾ ਪਰਉਪਕਾਰ ਕੀਤਾ, ਅਸੀਂ ਗੁਰੂ ਪਾਤਸ਼ਾਹ ਦੇ ਜੀਵਨ ਨੂੰ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਪਰਖਣ ਦਾ ਯਤਨ ਕਰੀਏ, ਤਾਂ ਕਿ ਅਸੀਂ ਭੁਲੇਖਿਆਂ ਵਿੱਚ ਨਾ ਪਈਏ, ਟੋਪੀਆਂ ਵਾਲੇ ਪਾਸੇ ਨਾ ਜਾਈਏ, 2-3-4-5 ਵਾਲੇ ਪਾਸੇ ਨਾ ਜਾਈਏ, ਕੇਵਲ ਆਪਣੇ ਮਨ 'ਚ ਤਹੱਈਆ ਕਰੀਏ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ ਮੇਰਾ ਮਾਲਕ, ਇੱਕ ਹੈ, ਮੈਂ ਉਹਦੀ ਸਿੱਖਿਆ ਦੇ ਅਨੁਸਾਰ ਹੀ ਚੱਲਣਾ। ਇੰਨੇ ਕੁ ਬਚਨ ਆਪ ਜੀ ਨੇ ਪ੍ਰਵਾਨ ਕਰਨੇ, ਹੋਈਆਂ ਭੁੱਲਾਂ ਦੀ ਖਿਮਾ, ਪਿਆਰ ਸਹਿ ਦਿਓ ਅਸੀਸ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।